करनी करनी कर, नरक हो न पावो ठोर, तुमरो बिरद कर आशरो समहार हूं। दंडौत बंदन अनेक बार, सर्व कला समरथ, डोलन ते राखो प्रभु, नानक दे कर हथ, डोलन ते राखो प्रभु, नानक दे कर हथ। परम सन्मान योग साहिब श्री गुरु ग्रंथ साहिब सच्चे पातशाह जी दी पावन पवित्र हाजूरी अंदर संध्या दे इस गुरमत दीवान दी आप जी ने हाजरी भरी है। सन्मान योग भाई साहब जी इलाही गुरबाणी विचों हजूर दे पवित्र शब्द कीर्तन असानू सरवण करा रहे सन, रसना जपती तो ही दरअसल मनुखी जमांदरू एक सुभा है कि इंसान अपने अंदर दी पकड़ अपने अंदर दी मैं छड़न ली त्यागन ली राजी नहीं। असल विच तू अभ्यास केवल रचना दा नहीं, ए अपने अंदर नू परमात्मा सामने पूर्ण तौर ते समर्पित करना है। जिथे मैं मर जावे उथे ही तू प्रगट हुंदा है। जिमें सतगुरु दे बचन ने कि जब हम होते तब तू ना ही, अब तू ही मैं ना ही, जां असी बचन पढ़ने हां कि जब लग मेरी मेरी करै तब लग काज एक निशर है। ते तू पैदा हुंदा है जदो साहब कहने के अपने अंदरों खंगता मैं मेरी मिट जाए, उस परम अवस्था का शब्द भाई साहब सानू सरवण करा रहे सन। साध संगत आओ, कल जो आपां विचार दी एक लड़ी प्रारंभ कीती है उस दे आधार ते गुरु ग्रंथ साहब दी पवित्र गुरबाणी विचों ते कुछ कु गुरु इतिहासक प्रसंग आप जी नाल सांझे कर सकां। विचार दी प्रारंभता तो पहला आप जी आसीस बख्शो, गुरु बख्शी फतेह प्रवान करो जी। वाहे गुरु जी का खालसा, वाहे गुरु जी की फतेह। कल धन गुरु अमरदास जी उन्हां दे आरंभक जीवन सतगुरु दी जन्म भूमि और ओ ही कर्म भूमि है ते अपने जीवन दे अंदर तकरीबन 19 को वार दे करीब बाबा अमरदास गंगा इशनान करके आए ने। पर रस्ते विच आउंदियां दो घटनावां उन्हां दे जीवन विच ऐसियां वापरियां ਇੱਕ ਤਾਂ ਪੰਡਿਤ ਦੁਰਗੋ ਵੱਲੋਂ ਇਹ ਸ਼ਬਦ ਕਹਿਣੇ ਕਿ ਆਉਣ ਵਾਲੇ ਵਕਤ ਵਿੱਚ ਮਹਾਂਪੁਰਖ ਜਾਂ ਸਮਰਾਟ ਬਣੋਗੇ, ਉਹਦੇ ਕਰਕੇ ਖੁਸ਼ੀ ਵੀ ਸੀ ਅੰਦਰ ਨੂੰ, ਪਰ ਰਸਤੇ ਵਿੱਚ ਆਉਂਦਿਆਂ ਇੱਕ ਬ੍ਰਹਮਚਾਰੀ ਵੱਲੋਂ ਇਹ ਕਹਿ ਦੇਣਾ ਕਿ ਆਪ ਜੀ ਇੰਨੀ ਉਮਰ ਲੰਘ ਗਈ, ਬੁਢੇਪਾ ਆ ਗਿਆ, ਅਜੇ ਤੱਕ ਗੁਰੂ ਵਾਲੇ ਨਹੀਂ ਬਣੇ, ਗੁਰਮੰਤਰ ਨਹੀਂ ਲਿਆ, ਤੇ ਤੁਹਾਡਾ ਬਣੇਗਾ ਕੀ? ਉਹਨਾਂ ਕਿਹਾ ਮੈਂ ਇਸ਼ਨਾਨ ਕੀਤਾ। ਬ੍ਰਹਮਚਾਰੀ ਕਹਿੰਦਾ ਇਸ਼ਨਾਨ ਇੱਕ ਪਾਸੇ, ਪਰ ਤੁਸੀਂ ਦੱਸੋ ਜਿਸ ਨੇ ਅੰਦਰ ਨੂੰ ਪਾਰ ਕਰਨਾ ਉਹ ਗੁਰਮੰਤਰ ਕਿਹੜਾ ਤੁਹਾਡੇ ਕੋਲ ਹੈ? ਮਨ ਨੂੰ ਠੋਕਰ ਵੱਜੀ ਤੇ ਘਰ ਆਏ, ਬੀਬੀ ਅਮਰੋ ਤੋਂ ਸ਼ਬਦ ਸੁਣਿਆ। ਦਾਸ ਇੱਥੇ ਅੱਜ ਰੁਕ ਕੇ ਇੱਕ ਬੇਨਤੀ ਕਰਨੀ ਚਾਹੇਗਾ। ਦੇਖੋ ਉਹਨਾਂ ਸਿਰਫ ਇੱਕ ਸ਼ਬਦ ਸੁਣਿਆ ਤੇ ਇੱਕ ਸ਼ਬਦ ਦੀ ਸਰੋਤ ਨੇ ਪੂਰੀ ਜ਼ਿੰਦਗੀ ਦੇ ਵਿੱਚ ਬਦਲਾਅ ਲੈ ਆਉਂਦੀ। ਪਿੱਛੋਂ ਪਿਛੋਕੜ ਤੋਂ ਸ਼ੁਰੂ ਕਰਾਂ ਕਿ ਗੁਰਮੰਤਰ ਹੀ ਸਾਨੂੰ ਪਰਮਾਤਮਾ ਦੇ ਘਰ ਦੀ ਥਾਂ ਦਵਾਉਂਦਾ ਹੈ। ਗੁਰਮੰਤਰ ਦਾ ਅਰਥ ਜੋ ਗੁਰੂ ਨੇ ਆਪਣੇ ਕੋਲੋਂ ਬਖਸ਼ੀਸ਼ ਨਾਲ ਆਪਣੀ ਕੀਤੀ ਹੋਈ ਕਮਾਈ ਵਿੱਚੋਂ ਮੰਤਰ ਦਿੱਤਾ। ਫਿਰ ਸ਼ਬਦ ਇੱਥੇ ਥੋੜੀ ਜਿਹੀ ਬੇਨਤੀ ਸਮਝਿਓ ਕਿ ਇਹ ਅਸਲ ਚ ਕੀਮਤੀ ਲਾਲ ਨੇ ਗੁਰਬਾਣੀ। ਜਦੋਂ ਕਿਸੇ ਬੰਦੇ ਨੂੰ ਸੁਖੈਨ ਤਰੀਕੇ ਨਾਲ ਖਜ਼ਾਨਾ ਮਿਲ ਜਾਏ ਨਾ, ਬਾਪ ਦੀ ਕੀਤੀ ਕੋਈ ਮਿਹਨਤ ਬੱਚੇ ਨੂੰ ਵਿਰਾਸਤ ਵਿੱਚ ਮਿਲ ਜਾਏ ਤੇ ਸ਼ਾਇਦ ਉਹਨੂੰ ਇੰਨੀ ਕੀਮਤ ਘਰ ਦੀ, ਖਜ਼ਾਨੇ ਦੀ, ਦੌਲਤ ਦੀ ਨਹੀਂ, ਜਿੰਨੀ ਕੀਮਤ ਇੱਕ ਬਾਪ ਨੂੰ ਹੈ ਜਿਹਨੇ ਮਿਹਨਤ ਕਰਕੇ ਇਕੱਠਾ ਕੀਤਾ। ਇਸ ਪਵਿੱਤਰ ਗੁਰਬਾਣੀ ਦੀ ਕੀਮਤ ਕੇਵਲ ਉਹ ਜਾਣਦਾ ਜਿਹੜਾ ਇਸ ਗੁਰਬਾਣੀ ਦਾ ਅੰਦਰੋਂ ਗ੍ਰਾਹਕ ਹੈ। ਗੁਰਮੰਤਰ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਆਪ ਬਹੁਤ ਭਗਤੀ ਕੀਤੀ। ਇੱਥੇ ਦਾਸ ਬਾਣੀ ਵਿੱਚੋਂ ਅਰਜ਼ ਕਰੇਗਾ, ਭਾਵੇਂ ਗੁਰਬਾਣੀ ਨੇ ਸ਼ਬਦ ਕਹੇ ਨੇ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ, ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਨੇ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਜਾਂ ਇਹ ਸ਼ਬਦ ਨੇ ਹਜ਼ੂਰ ਦੀ ਬਾਣੀ ਵਿੱਚੋਂ ਕਿ ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਪਰ ਜਿੱਥੇ ਭਗਤੀ ਦੀ ਤਪੱਸਿਆ ਦੀ ਗੱਲ ਹੈ ਨਾ, ਉੱਥੇ ਗੁਰੂ ਨਾਨਕ ਸਾਹਿਬ ਦੀ ਭਗਤੀ ਦੇ ਤੁੱਲ ਕੁਛ ਵੀ ਨਹੀਂ। ਜਿੰਨੀ ਉਹਨਾਂ ਤਪੱਸਿਆ ਕੀਤੀ, ਹਜ਼ੂਰ ਦੀ ਪਵਿੱਤਰ ਬਾਣੀ ਵਿੱਚ ਬਚਨ ਹੁੰਦਾ ਕਿ ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਭੱਟ ਸਾਹਿਬ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਨੇ ਪ੍ਰਭੂ ਦੀ ਭਗਤੀ ਸਿਮਰਨ ਇੰਨਾ ਕੀਤਾ, ਆਪਣਾ ਤਨ ਮਨ ਧਨ ਸਭ ਕੁਝ ਗੋਬਿੰਦ ਨੂੰ ਸਮਰਪਿਤ ਕਰ ਦਿੱਤਾ। ਸਤਿਗੁਰੂ ਨਾਨਕ ਭਗਤ ਕਰੀ ਇੱਕ ਮਨ, ਤਨ ਮਨ ਧਨ ਗੋਬਿੰਦ ਦਿਓ। ਜਾਂ ਉਹ ਦੂਸਰਾ ਬਚਨ ਆਉਂਦਾ ਕਿ ਨਾਨਕ ਨਾਮ ਨਿਰੰਜਨ ਜਾਣਿਓ ਕੀਨੀ ਭਗਤ ਪ੍ਰੇਮ ਲਿਵਲਾਏ। ਉਹਨਾਂ ਭਗਤੀ ਕੀਤੀ। ਭਾਈ ਗੁਰਦਾਸ ਸਾਹਿਬ ਨੇ ਇਹਦਾ ਖੁਲਾਸਾ ਥੋੜਾ ਜ਼ਿਆਦਾ ਕੀਤਾ। ਉਹਨਾਂ ਦੇ ਬਚਨ ਨੇ ਪਹਿਲਾਂ ਬਾਬੇ ਪਾਇਆ ਬਖਸ਼ ਦਰ, ਪਿੱਛੋਂ ਦੇ ਫਿਰ ਘਾਲ ਕਮਾਈ। ਪਹਿਲਾਂ ਬਖਸ਼ਿਸ਼ ਲਈ, ਫਿਰ ਉਹਨਾਂ ਨੇ ਕਮਾਈ ਕੀਤੀ। ਰੇਤ ਅੱਕ ਆਹਾਰ ਕਰ, ਰੋੜਾਂ ਦੀ ਗੁਰ ਕਰੀ ਵਿਛਾਈ। ਭਾਰੀ ਕਰੀ ਤਪੱਸਿਆ, ਵੱਡੇ ਭਾਗ ਹਰਸ਼ੋਂ ਬਣ ਆਈ। ਇੰਨੀ ਤਪੱਸਿਆ ਕੀਤੀ ਕਿ ਬਾਬਾ ਪਹਿਦਾ ਸੱਚਖੰਡ ਨੌਨਿਧ ਨਾਮ ਗਰੀਬੀ ਪਾਈ। ਗੁਰਮੁਖੋ ਆਹ ਜਿਹੜਾ ਨਾਮ ਹੈ ਨਾ ਤੇ ਨਿਮਰਤਾ ਹੈ, ਇਹ ਨਾਮ ਧੰਨ ਗੁਰੂ ਨਾਨਕ ਸਾਹਿਬ ਆਪਣੀ ਤਪੱਸਿਆ ਕਰਕੇ ਸਾਡੀ ਝੋਲੀ ਚ ਪਾ ਕੇ ਗਏ। ਇਹ ਬਖਸ਼ਿਸ਼ ਗੁਰਮੰਤਰ ਗੁਰੂ ਨਾਨਕ ਸਾਹਿਬ ਦੀ ਆਪਣੀ ਕਮਾਈ ਹੈ। ਅੱਜ ਅਸੀਂ ਅੱਗੇ ਵਾਚਾਂਗੇ ਵੀ ਕਿ ਜਦੋਂ ਕਮਾਈਆਂ ਵਾਲੇ ਮਿਲੇ ਤੇ ਉਹਨਾਂ ਨੇ ਸਿਰ ਝੁਕਾ ਕੇ ਸਵੀਕਾਰ ਵੀ ਇਸ ਨੂੰ ਕੀਤਾ। ਹਜ਼ੂਰ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜਾ ਬੰਦਾ ਗੁਰੂ ਦੇ ਮੰਤਰ ਤੋਂ ਹੀਣਾ ਹੈ, ਇਹਨੂੰ ਬਿਲਕੁਲ ਇਹ ਨਾ ਸਮਝਣਾ ਕਿ ਕਿਸੇ ਨੂੰ ਅੰਦਰ ਦੀ ਚੋਟ ਵੱਜ ਗਈ, ਇਹ ਸ਼ਬਦ ਨਹੀਂ ਕਹਿਣੇ ਚਾਹੀਦੇ। ਦੇਖੋ ਜੇ ਇੱਕ ਡਾਕਟਰ ਵੀ ਕੌੜੀ ਦਵਾਈ ਦੇਣ ਤੋਂ ਡਰੀ ਜਾਏ ਵੀ ਜੇ ਮੈਂ ਦਵਾਈ ਦਿੱਤੀ ਤੇ ਮਰੀਜ਼ ਕੀ ਕਹੇਗਾ, ਮੇਰਾ ਹਸਪਤਾਲ ਨਾ ਬੰਦ ਹੋ ਜਾਏ, ਉਹ ਡਾਕਟਰ ਫਿਰ ਮਰੀਜ਼ ਦਾ ਹਮਦਰਦ ਨਹੀਂ। ਉਹ ਸਿਰਫ ਉਹਦੇ ਕੋਲੋਂ ਰੁਪਈਏ ਇਕੱਠੇ ਕਰਨੇ ਚਾਹੁੰਦਾ, ਦਵਾਈ ਦੇ ਕੇ ਉਹਨੂੰ ਅਰੋਗਤਾ ਨਹੀਂ ਦੇਣੀ ਚਾਹੁੰਦਾ। ਜਦੋਂ ਸਤਿਗੁਰੂ ਜੀ ਝਿੜਕਦੇ ਵੀ ਨੇ ਨਾ
ਬਸ ਇੱਕ ਗੱਲ ਚੇਤੇ ਰੱਖੀਏ, ਆਪਾਂ ਵਾ ਰੋਗੀ ਤੇ ਸਤਿਗੁਰੂ ਝਿੜ ਕੇ ਵੀ ਕੋਈ ਬਚਨ ਸਾਨੂੰ ਕਹਿੰਦੇ ਨੇ ਤੇ ਉਹਨੂੰ ਸਤ ਬਚਨ ਕਰਕੇ ਮੰਨੀਏ, ਕਿਉਂਕਿ ਉਸ ਝਿੜਕ ਵਿੱਚ ਵੀ ਸਾਡਾ ਕੋਈ ਨਾ ਕੋਈ ਭਲਾ ਹੈ। ਸਤਿਗੁਰੂ ਨੇ ਬਾਣੀ ਵਿੱਚ ਇਹ ਬਚਨ ਕਹੇ ਕਿ ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ, ਜੇ ਬਖਸ਼ੇ ਤਾਂ ਗੁਰ ਵਡਿਆਈ। ਸਤਿਗੁਰੂ ਨੇ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦਾ ਇੱਕ ਬਚਨ ਕਹਿ, ਗੱਲ ਚੱਲੀ ਹੈ ਕੱਲ ਦੀ ਲੜੀ ਤੋਂ, ਗੁਰੂ ਤੋਂ ਬਿਨਾਂ ਪਾਰ ਉਤਾਰਾ ਨਹੀਂ। ਹਜ਼ੂਰ ਕਹਿੰਦੇ ਨੇ ਭਾਈ ਰੇ, ਗੁਰ ਬਿਨ ਗਿਆਨ ਨਾ ਹੋਏ। ਪੁੱਛੋ ਬ੍ਰਹਮ ਹੈ ਨਾਰਦ ਹੈ ਵੇਦ ਬਿਆਸੈ ਕੋਏ। ਭਾਈ ਰੇ ਹੇ ਮੇਰੇ ਵੀਰ, ਕਿ ਗੁਰੂ ਤੋਂ ਬਿਨਾਂ ਆਤਮਕ ਜੀਵਨ ਦੀ ਸੋਝੀ ਨਹੀਂ। ਕਹਿੰਦੇ ਨੇ ਆਦ ਜੁਗਾਦ ਪਿਛਲੇ ਜੁਗਾਂ ਤੋਂ ਪੁੱਛੋ, ਬ੍ਰਹਮੇ ਤੋਂ ਪੁੱਛ ਕੇ ਦੇਖੋ, ਨਾਰਦ ਤੋਂ ਪੁੱਛ ਕੇ ਦੇਖੋ, ਬਿਆਸ ਤੋਂ ਪੁੱਛ ਕੇ ਦੇਖੋ, ਪੁਰਾਣੇ ਰਿਸ਼ੀ ਮਹਾਤਮਾ ਵੀ ਕਹਿਣਗੇ ਕਿ ਪਰਮਾਰਥ ਦੀ ਸੋਝੀ ਗੁਰੂ ਨਾਲ ਹੀ ਪੈਂਦੀ ਹੈ। ਭਾਈ ਰੇ ਗੁਰਬਿਨ ਗਿਆਨ ਨਾ ਹੋਏ। ਪੁੱਛੋ ਬ੍ਰਹਮ ਹੈ ਨਾਰਦ ਹੈ ਵੇਦ ਬਿਆਸ ਹੈ ਕੋਈ। ਹਜ਼ੂਰ ਦਾ ਇੱਕ ਬਚਨ ਗੁਰੂ ਅੰਗਦ ਸਾਹਿਬ ਜੀ ਦਾ ਹੈ, ਉੱਥੇ ਸਤਿਗੁਰੂ ਨੇ ਬਹੁਤ ਸੋਹਣੀ ਇੱਕ ਤਸ਼ਬੀਹ ਦਿੱਤੀ ਹੈ, ਉਦਾਹਰਣ ਦਿੱਤੀ, ਤਸ਼ਬੀਹ ਦਿੱਤੀ ਇੱਕ ਘਰ ਦੇ ਨਾਲ। ਮਹਾਰਾਜ ਕਹਿੰਦੇ ਨੇ ਜਿਵੇਂ ਇੱਕ ਘਰ ਦੇ ਵਿੱਚ ਖਜ਼ਾਨਾ ਬਹੁਤ ਪਿਆ ਹੈ, ਪਰ ਉਹਦੇ ਦਰਵਾਜ਼ੇ ਉੱਤੇ ਲੱਗਾ ਤਾਲਾ, ਉਹ ਤਾਲਾ ਟੁੱਟ ਨਹੀਂ ਸਕਦਾ, ਉਹ ਕੇਵਲ ਖੁੱਲਦਾ ਹੈ, ਨਾ ਕੋਈ ਉਹਨੂੰ ਤੋੜ ਸਕਦਾ ਹੈ, ਤੇ ਉਸ ਤਾਲੇ ਨੂੰ ਖੋਲਣ ਲਈ ਕੋਈ ਨਕਲੀ ਚਾਬੀ ਵੀ ਨਹੀਂ ਲੱਗ ਸਕਦੀ, ਕੋਈ ਉਹਦੇ ਵਰਗੀ ਚਾਬੀ ਬਣਾ ਹੀ ਨਹੀਂ ਸਕਦਾ। ਮਹਾਰਾਜ ਕਹਿੰਦੇ ਨੇ ਉਹ ਚਾਬੀ ਕੇਵਲ ਗੁਰੂ ਦੇ ਕੋਲ ਹੈ। ਸਰੀਰ ਇੱਕ ਮਕਾਨ ਹੈ, ਮਨ ਇੱਕ ਕੋਠਾ ਹੈ, ਤਨ ਇਹਦੇ ਉੱਤੇ ਛੱਤ ਪਈ ਹੈ। ਮਹਾਰਾਜ ਕਹਿੰਦੇ ਨੇ ਖਜ਼ਾਨਾ ਅੰਦਰ ਹੈ, ਪਰ ਇਹ ਚਾਬੀ ਕੇਵਲ ਗੁਰੂ ਕੋਲ ਹੈ। ਬਾਹਰ ਦੇ ਖਜ਼ਾਨੇ ਦੀਆਂ ਚਾਬੀਆਂ ਤਾਂ ਡੁਪਲੀਕੇਟ ਵੀ ਬਣ ਜਾਣਗੀਆਂ, ਸੱਚ ਇਹ ਕਿ ਅੰਦਰ ਦੇ ਖਜ਼ਾਨੇ ਦੀ ਚਾਬੀ ਕੇਵਲ ਸਮਰੱਥ ਗੁਰੂ ਕੋਲ ਹੈ। ਕੋਈ ਪਖੰਡੀ ਗੱਲ ਕਰਨ ਲੱਗ ਪਿਆ ਗੱਲ ਵੱਖਰੀ, ਪਰ ਸੱਚੇ ਗੁਰੂ ਤੋਂ ਬਿਨਾਂ ਇਹ ਚਾਬੀ ਕਿਸੇ ਕੋਲ ਹੈ ਹੀ ਨਹੀਂ। ਸਤਿਗੁਰੂ ਦੇ ਬਚਨ ਨੇ ਗੁਰ ਕੁੰਜੀ ਪਾਹੂ ਨਿਵਲ, ਗੁਰੂ ਅੰਗਦ ਸਾਹਿਬ ਜੀ, ਗੁਰੂ ਕੋਲ ਕੁੰਜੀ, ਗੁਰੂ ਕੋਲ ਚਾਬੀ ਹੈ। ਗੁਰ ਕੁੰਜੀ ਪਾਹੂ ਨਿਵਲ, ਪਾਹੂ ਨਿਵਲ ਦਾ ਅਰਥ ਹੈ ਉਹ ਤਾਲਾ ਜਿਹੜਾ ਅਕਸਰ ਘੋੜਿਆਂ ਦੇ ਪੈਰ ਬੰਨਣ ਵਾਸਤੇ ਵੀ ਮਾਰਿਆ ਜਾਂਦਾ ਸੀ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਕਿਸੇ ਹੋਰ ਕੋਲ ਚਾਬੀ ਹੈ ਹੀ ਨਹੀਂ। ਜਦੋਂ ਭਾਈ ਨੰਦ ਲਾਲ ਸਾਹਿਬ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਸਿਫਤ ਕਰਦੇ ਨੇ ਤੇ ਇੱਕ ਬਚਨ ਉਹਨਾਂ ਨੇ ਲਿਖਿਆ ਹੈ ਤੇ ਉਹ ਸਾਰੇ ਤੁਸੀਂ ਪੜ੍ਹਦੇ ਹੋ ਕਿ ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਇਸ ਦੀ ਮਨਜੂਰ ਗੁਰ ਗੋਬਿੰਦ ਸਿੰਘ। ਇਹਦੇ ਅਰਥ ਕੀ ਨੇ? ਨਾਸਰੋ ਮਨਸੂਰ ਗੁਰ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਡਿੱਗਿਆਂ ਹੋਇਆਂ ਦੇ ਮਦਦਗਾਰ ਨੇ। ਇਸ ਦੀ ਮਨਜੂਰ ਗੁਰ ਗੋਬਿੰਦ ਸਿੰਘ, ਗੁਰੂ ਗੋਬਿੰਦ ਸਿੰਘ ਨੂੰ ਪਰਮਾਤਮਾ ਦੀ ਮਦਦ ਹੈ। ਤੇ ਅੱਗੇ ਉਹ ਬਚਨ ਕਹਿੰਦੇ ਨੇ ਕਿ ਹੱਕ ਰਾਹ ਗੰਜੂਰ ਗੁਰ ਗੋਬਿੰਦ ਸਿੰਘ। ਗੰਜ ਦਾ ਅਰਥ ਹੁੰਦਾ ਖਜ਼ਾਨਾ, ਗੰਜੂਰ ਦਾ ਅਰਥ ਹੁੰਦਾ ਖਜ਼ਾਨਚੀ। ਹੱਕ ਦਾ ਅਰਥ ਹੈ ਸੱਚ, ਕਿ ਗੁਰੂ ਗੋਬਿੰਦ ਸਿੰਘ ਪਰਮਾਤਮਾ ਦੇ ਸੱਚ ਦੇ ਰੂਹਾਨੀਅਤ ਖਜ਼ਾਨੇ ਦੇ ਖਜ਼ਾਨਚੀ ਨੇ। ਜੇ ਕਿਸੇ ਨੇ ਅੰਦਰ ਦਾ ਖਜ਼ਾਨਾ ਲੈਣਾ ਤੇ ਚਾਬੀ ਉਹਨਾਂ ਦੇ ਕੋਲ ਹੈ। ਸਿਰਫ ਇਹ ਤਾਂ ਪ੍ਰਮਾਣ ਕਿ ਗੁਰੂ ਤੋਂ ਬਿਨਾਂ ਇਸ ਅੰਦਰ ਵਾਲੀ ਆਤਮਾ ਦਾ ਕੌਣ ਸਹਾਈ ਹੋਵੇਗਾ? ਜਦੋਂ ਦ੍ਰਿਸ਼ਟਮਾਨ ਵਿੱਚ ਅਸੀਂ ਵਿਚਰਨੇ ਹਾਂ ਉਦੋਂ ਵਾਕਈ ਸਾਨੂੰ ਬੜੇ ਲੋਕ ਆਸਰਾ ਸਹਾਰਾ ਦਿਸਦੇ ਨੇ। ਉਹਦੇ ਵਿੱਚ ਆਪਣਾ ਸਰੀਰ ਆਸਰਾ ਨਜ਼ਰ ਆਉਂਦਾ, ਪਰਿਵਾਰ ਆਸਰਾ ਨਜ਼ਰ ਆਉਂਦਾ, ਕੰਮ ਕਾਰ ਆਸਰਾ ਨਜ਼ਰ ਆਉਂਦਾ, ਮਿੱਤਰ ਸੁਖਿਰਦ ਸੱਜਣ ਨਜ਼ਰ ਆਉਂਦੇ ਨੇ। ਪਰ ਜਦੋਂ ਕੱਲੀ ਆਤਮਾ ਦੀ ਗੱਲ ਚੱਲੇਗੀ ਤੇ ਜੀਵ ਆਤਮਾ ਦਾ ਸਹਾਰਾ ਗੁਰੂ ਦੇ ਨਾਮ ਤੋਂ ਬਿਨਾਂ ਹੋਰ ਨਹੀਂ। ਇੱਥੇ ਇੱਕ ਬਚਨ ਹੋਰ ਕਹਿ ਕੇ ਅੱਗੇ ਇਸ ਪ੍ਰਸੰਗ ਨੂੰ ਤੋਰਾਂ। ਸ਼ਲੋਕ ਸੰਸਕ੍ਰਿਤੀ ਵਿੱਚ ਇੱਕ ਬਚਨ ਹੈ ਗੁਰੂ ਅਰਜਨ ਦੇਵ ਜੀ ਦਾ, ਗੁਰਮੰਤਰ ਹੀਣਸਿਆ ਜੋ ਪ੍ਰਾਣੀ, ਤਰਗੰਤ ਜਨਮ ਭ੍ਰਸ਼ਟ ਨੇ, ਕੁਕਰੈ ਸੁਕਰੈ ਗਰਦਵਹਿ ਕਾਕਹਿ ਸਰਪ ਨੈ ਤੁਲ ਖਲੈ। ਇਹਦੇ ਅਰਥ ਗੁਰਮੰਤਰ ਹੀਣਸਿਆ ਜੋ ਪ੍ਰਾਣੀ, ਜੋ ਗੁਰੂ ਦੇ ਮੰਤਰ ਤੋਂ ਵਿਰਵਾ ਪ੍ਰਾਣੀ ਕਹਿ, ਹੀਣਾ ਪ੍ਰਾਣੀ ਕਹਿ, ਜਿਸ ਕੋਲ ਗੁਰਮੰਤਰ ਨਹੀਂ, ਕੁਕਰੈ ਉਸਦੀ ਬਿਰਤੀ ਇੱਕ ਕੁੱਕਰ ਵਰਗੀ, ਕੁੱਕਰ ਸ਼ਬਦ ਆਪ ਸਮਝ ਦਿਓ ਕੁੱਤਾ ਸਵਾਣ ਵਰਗੀ, ਸੁਕਰੈ ਸੂਰ ਵਰਗੀ,
महाराज कितने गर्द बह एक गधे जैसी। महाराज फिर बचन करते ने कि एक कां वर्गी, ते पंजवा बचन करते ने एक सप वर्गी। गुरमंत्र कीणस्य जो प्राणी तरगंत जन्म प्रश्न है, कुकर है, सूकर है, गर्द बह काक है, सरपन है, तुलखल है। हुण इत्थे देखो भी ए जिहड़े बचन कहे, कहन लगे सच एवे कि जिस कोल गुरमंत्र नहीं नाम नहीं उहदे तों ए जीव भी चंगे ने। कुकर भी उहदे चों चंगा, सूकर भी उहदे तों चंगा, इत्थों तक सियाणिआं कहा गधा भी उहदे तों चंगा, कां भी उहदे तों चंगा, ते सप भी उहदे तों चंगा। कहन लगे भी ए महाराज ए चंगे किवें हो गए गुरमंत्र दे कीणे तों। ओ कहिंदे ने कुकर कोल भी एक बड़ा वड्डा गुण है, वह अपने स्वामी का बड़ा वफादार है। कुत्ता अपने मालक का दर कदी नहीं छड़ता। तो सतगुरु की बाणी विच बचन भी आए कुकर दी कुत्ते दी वफादारी नू लैके। महाराज जी ने कहा सी कि हम कुकर तेरे दरबार भौंकै आगे बदन पसा। जां गुरु तेग बहादुर साहब दे बचन ने स्वामी को गृह ज्यो सदा स्वाम तजत ने नित, नानक ए बिदखार भजो एक मन होए एक चित। कुत्ते कोल भी एक गुण कह, वह कई बार अपनी जान की बाजी ला जाता पर मालक का दर नहीं चढ़ता, वो कोल वफादारी है। दूसरा है सूकर है। भावें असी सूर शब्द तो नफरत करांगे, कहांगे केड़ियां गल्लां शुरू हो गई, नहीं थोड़ा जा बाणी की रोशनी जीए किते इस मन नूं ठोकर वाजै, किते टिकाने ते चोट वाजै, ते गुरु दे शब्द नूं समझ के गुरु दे नेड़े हो जाए। हुण सूर कोल भी एक गुण है। गुरु ग्रंथ साहिब विच उहदी एक थां सिफत की गई। महाराज जी ने साकत ते सूर दोनों नूं एक थां ते इकट्ठा रखिया। वह बचन है कबीर साकत ते सूकर भला नास्तक बंदे नालों। नास्तक दा मतलब अशरद कह लो, जिन्हों अपने इष्ट ते प्रभु ते भरोसा ही नहीं। कह लगे उहदे नाल तां सूकर चंगा, क्योंकि साकत बंदा सारी जिंदगी जिथे गया सिर्फ पवाड़े पाए, लड़ाइया कराइया, एक दूजा दे घरां नूं तोड़िया। कह लगे ये बंदा गांधी पांदा रहा, इहदे नाल तां सूर ही चंगा, जिथे गया घट्टो घट लोगों दियां गलियां दी सफाई तां कीती। एक गुण उहदे कोल वी है। कबीर साकत ते सूकर भला रख है आछा गाऊं, वह पिंड ते गलियां साफ कर दे। साकत बपड़ा मर गया कोई ना लै है ना। कुकर विच गुण है वफादारी दा, सूकर विच गुण है कि वह सफाई कर दे। कुकर है सूकर है गर्द वै। गधे विच भी एक बड़ा वड्डा गुण है। हालांकि भावें असी यह शब्द कह देंगे भी महाराज ने बड़ी थावां ते बंदे नूं भी कहा कि नानक ते नर असल खर जो बिन गुण गर्भ करंत। इथों तक गुरु ग्रंथ साहिब दी बाणी विच ना विद्वान पंडित बंदे नूं भी गधा कह दिता। खोता शब्द वरत्या गुरु ग्रंथ साहिब विच। महाराज इन्नियां पोथियां इन्नियां किताबां पढ़िया, कहन लगे गधे उत्ते भावें तुसीं सोना लद दिओ, भावें कोला लद दिओ, भावें मिट्टी ते राख लद दिओ, भावें चंदन लद दिओ, ते जे गधे उत्ते सोना लद के चंदन लद के कोई कह देख तेरी पिठ उत्ते अज लखां रुपइयां दा समान लद्या है, वह कहेगा मेरे वास्ते भार है, इहनू ला के भावें पत्थर लद दिओ, मैं तां भार ही ढोणा है ना, मैं कहड़े सोने दे कंगन पणाल पा लैणे। हुण उहनू कोई सार नहीं। सतगुरु ने बाणी विच इह बचन कहा, कहन लगे कि पंडिया कवन कमातुम लागे, बूढ़ोगे परिवार सकल स्यों, राम ना जपो अपागे, वेद पुराण पढ़े का क्या गुण, खर चंदन जस पारा, राम नाम की गत नहीं जानी कैसे उतरस पारा। ते पुराने लोग कहिंदे सन किसे वाइयां खोतियां ते किसे वाइयां पोथियां। सच एवे कि किसे बंदे ने इस तरह काम कर लिया, दूजा विद्या नूं उस ढंग नाल वरतन लगा। पर गधे विच इक गुण जे ओ गुणे उहदे कोल जीव दा स्वाद कोई नहीं। ओनू भावें तुसी कूड़े कोल लै जाओ, ओनू खरे घाह ते लै जाओ, ओनू भावें दाने ते लै जाओ। सियाणे संप्रदाई महापुरख अर्थ करदे कहिंदे सन गधे कोल वी गाणे ओ जीव दे स्वाद नूं कदी जान दे नहीं पिया, जो आया उधर तुर पिया। कुकर है सूकर है गर्द वै। अगे महाराज कहिंदे ने काक है कां, उहदे विच इक बड़ा वड्डा गुण है। जिन्ना कां अपना कुणबा पालदा है ना,
ਤੇ ਜਿੰਨਾ ਕਾਂ ਇੱਕ ਦੂਜੇ ਦਾ ਸ਼ੈਤਾ ਤੈਸ਼ੀਏ ਸ਼ਾਇਦ ਇੰਨਾ ਕੋਈ ਹੋਰ ਜੀਵ ਨਹੀਂ। ਕਦੀ ਆਪ ਜੀ ਦੇਖੋ ਕਾਂ ਇੱਕ ਤੇ ਮੁਸੀਬਤ ਪੈਂਦੀ ਸੀ, ਉਂਜ ਵੀ ਕਾਂ ਬਨੇਰੇ ਤੇ ਲਾਉਂਦਾ, ਕਾਂ ਕਾਂ ਕਰਦਾ, ਪਰ ਕਾਂ ਕਦੀ ਇਕੱਠੇ ਨਹੀਂ ਹੁੰਦੇ, ਇਕੱਲਾ ਬਨੇਰੇ ਉੱਤੇ ਕਾਂ ਕਾਂ ਕਰਦਾ। ਪਰ ਜਦੋਂ ਉਹਦੇ ਤੇ ਮੁਸੀਬਤ ਪੈਂਦੀ ਹੈ, ਕਾਂ ਦੀ ਆਵਾਜ਼ ਇਸ ਢੰਗ ਦੀ ਕੱਢਦਾ, ਬਸ ਇੱਕ ਵਾਰੀ ਕਾਂ ਕਾਂ ਕਰਨ ਦੀ ਦੇਰ ਸੈਂਕੜੇ ਕਾਂ ਇਕੱਠੇ ਹੋ ਜਾਂਦੇ। ਕਹਿੰਦੇ ਉਹਨੂੰ ਵੀ ਰੱਬ ਨੇ ਇੱਕ ਗੁਣ ਦਿੱਤਾ ਕਿ ਕਾਂ ਵੀ ਆਪਣੀ ਕੁਣਬਾ ਆਪਣਾ ਪਰਿਵਾਰ ਉਹਦਾ ਭਲਾ ਸੋਚਦਾ। ਤੇ ਚੇਤੇ ਰੱਖੋ ਸੱਪ ਵਿੱਚ ਵੀ ਇੱਕ ਗੁਣ ਹੈ, ਉਹ ਗੁਣ ਇਹ ਵੇ ਕਿ ਸੱਪ ਉੱਤੇ ਵੀ ਮੰਤਰ ਅਸਰ ਕਰ ਜਾਂਦਾ ਕਿ ਜਦੋਂ ਜ਼ਹਿਰ ਨਾਲ ਭਰਿਆ ਹੋਵੇ ਤੇ ਜਿਹੜਾ ਗਰੁੜ ਮੰਤਰ ਦਾ ਮਾਂਦਰਿਕ ਹੈ ਉਹ ਜ਼ਬਾਨ ਤੋਂ ਗਰੁੜ ਮੰਤਰ ਪੜ੍ਹਦਿਆਂ ਪੜ੍ਹਦਿਆਂ ਜ਼ਹਿਰੀਲੇ ਸੱਪ ਨੂੰ ਪਕੜ ਲੈਂਦਾ ਤੇ ਸੱਪ ਦਾ ਜ਼ਹਿਰ ਉਹ ਕੀਲ ਲੈਂਦਾ। ਕਹਿਣ ਲੱਗੇ ਤੇਰੇ ਨਾਲੋਂ ਤਾਂ ਸੱਪ ਹੀ ਚੰਗਾ ਹੋਏ ਜਿਹਦੇ ਉੱਤੇ ਮੰਤਰ ਅਸਰ ਕਰ ਗਿਆ, ਉਹਦਾ ਜ਼ਹਿਰ ਕੀਲਿਆ ਗਿਆ, ਤੇਰੀ ਇੰਨੀ ਜ਼ਿੰਦਗੀ ਲੰਘ ਗਈ, ਤੇਰੇ ਉੱਤੇ ਗੁਰੂ ਦੇ ਮੰਤਰ ਦੇ ਅਸਰ ਨੇ। ਧੰਨ ਗੁਰੂ ਅਰਜਨ ਸਾਹਿਬ ਦੇ ਬਚਨ ਨੇ ਕਿ ਗੁਰਮੰਤਰ ਕੀ ਨਸਿਆ ਜੋ ਪ੍ਰਾਣੀ ਤਰਗੰਤ ਜਨਮ ਭ੍ਰਸ਼ਟ ਨੇ, ਕੁਕਰੈ ਸੁਕਰੈ ਗਰਦ ਬਹਿ ਕਾਕੈ ਸਰਪ ਨੇ ਤੁਲ ਖਲੈ, ਉਹ ਹੈ ਮੂਰਖ। ਸਤਿਗੁਰੂ ਨੇ ਕਿਹਾ ਗੁਰਮੰਤਰ ਤੋਂ ਬਿਨਾਂ ਪਾਰ ਉਤਾਰਾ ਨਹੀਂ। ਹੁਣ ਬਾਬਾ ਅਮਰਦਾਸ ਉਹਨਾਂ ਨੂੰ ਇੱਕੋ ਸ਼ਬਦ ਬੀਬੀ ਅਮਰੋ ਨੇ ਸੁਣਾਇਆ। ਕੱਲ ਅੱਜ ਸ਼ਾਇਦ ਕਿ ਸੱਜਣ ਨੇ ਸਵਾਲ ਕੀਤਾ ਸੀ, ਭਾਈ ਸਾਹਿਬ ਬੈਠੇ ਨੇ, ਕਿ ਇੱਕ ਸ਼ਬਦ ਸਿਰਫ ਬੀਬੀ ਤੋਂ ਬਾਬੇ ਅਮਰਦਾਸ ਨੇ ਸੁਣਿਆ ਤੇ ਮਨ ਟਿਕਾ ਵਿੱਚ ਆ ਗਿਆ। ਇੱਥੇ ਪਤਾ ਨਹੀਂ ਸਿੱਖਾਂ ਵਿੱਚ ਕਿੰਨੀਆਂ ਕੁ ਲੜੀਆਂ ਦੇ ਭੋਗ ਪੈ ਗਿਆ, ਮਨ ਉੱਥੇ ਦਾ ਉੱਥੇ ਭੱਜਦਾ ਫਿਰਦਾ, ਟਿਕਾ ਚ ਆਇਆ ਹੀ ਨਹੀਂ। ਇੱਥੇ ਮੇਰਾ ਜਿੱਤ ਫਿਰ ਕੀਤਾ ਵੀ ਇਸੇ ਗੱਲ ਨੂੰ ਰੋਕ ਕੇ ਇਹ ਗੱਲ ਕਿਉਂ ਨਾ ਕੀਤੀ ਜਾਏ ਗੁਰਬਾਣੀ ਦੀ ਰੋਸ਼ਨੀ ਵਿੱਚ। ਉਹ ਸ਼ਬਦ ਅਸਰ ਕਰ ਗਿਆ, ਸ਼ਬਦ ਤਾਂ ਅੱਜ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਗਏ, ਮਾਰੂ ਰਾਹ ਕੱਢੋਗੇ ਸ਼ਬਦ ਆ ਜਾਏਗਾ, ਉਹ ਸ਼ਬਦ ਅੱਜ ਸਾਡੇ ਤੇ ਅਸਰ ਕਿਉਂ ਨਹੀਂ ਕਰ ਰਿਹਾ ਹਰ ਬੰਦੇ ਤੇ? ਸ਼ਬਦ ਵਿੱਚ ਕੋਈ ਨੁਕਸ ਨਹੀਂ, ਬਾਣੀ ਵਿੱਚ ਕੋਈ ਕਮੀ ਨਹੀਂ, ਸੱਚ ਇਹ ਕਮੀ ਹੈ ਤੇ ਇੱਕ ਸੁਣਨ ਵਾਲੇ ਤੇ ਦੂਜੇ ਸੁਣਾਉਣ ਵਾਲੇ ਦੇ ਵਿੱਚ। ਬਾਣੀ ਤਾਂ ਖਜ਼ਾਨਾ ਹੈ, ਜੇ ਕਿਸੇ ਨੂੰ ਵਰਤਣਾ ਨਹੀਂ ਆਇਆ, ਸਮਝ ਨਹੀਂ ਆਈ, ਤੇ ਗੁਰਬਾਣੀ ਦੇ ਖਜ਼ਾਨੇ ਦਾ ਕਸੂਰ ਨਹੀਂ। ਜੇ ਸੱਜਣ ਨੇ ਇੱਕ ਸ਼ਬਦ ਸੁਣਿਆ ਤੇ ਇੱਕ ਸ਼ਬਦ ਸੁਣ ਕੇ ਉਹਨੇ ਠੱਗ ਬਿਰਤੀ ਨੂੰ ਤਿਆਗ, ਗੁਰੂ ਨਾਨਕ ਸਾਹਿਬ ਦੇ ਚਰਨ ਪਕੜ ਲਏ। ਅੱਜ ਦਾ ਪ੍ਰਸੰਗ ਜ਼ਿਆਦਾਤਰ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਫੋਕਸ ਬਣਾ ਕੇ ਕਰਾਂਗੇ ਕਿ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕੀਤੀ, ਸਾਨੂੰ ਗੁਰਬਾਣੀ ਦਾ ਬਹੁਤ ਵੱਡਾ ਖਜ਼ਾਨਾ ਦੇ ਦਿੱਤਾ। ਪਰ ਇਸ ਗੁਰਬਾਣੀ ਦੀ ਮਹਿਮਾ ਹਜ਼ੂਰ ਨੇ ਖੁਦ ਬਾਣੀ ਵਿੱਚ ਕੀਤੀ। ਬਾਬੇ ਅਮਰਦਾਸ ਨੇ ਇੱਕ ਸ਼ਬਦ ਸੁਣਿਆ ਤੇ ਗੁਰੂ ਬਣ ਕੇ ਉਹਨਾਂ ਨੇ ਬਹੁਤ ਥਾਈਂ ਇਹ ਸ਼ਬਦ ਕਹੇ ਕਿ ਸਿੱਖੋ ਜੇ ਸਾਡੀ ਖੁਸ਼ੀ ਲੈਣੀ ਹੈ ਤੇ ਇਕੱਠੇ ਹੋ ਕੇ ਗੁਰਬਾਣੀ ਪੜ੍ਹੋ। ਫਿਰ ਕਹਿੰਦੇ ਨੇ ਸਿੱਖੋ ਦੇਖੋ ਜਿਹੜਾ ਬਾਣੀ ਪੜ੍ਹਦਾ ਉਹਨੂੰ ਮਿਠਾਸ ਮਿਲਦੀ ਹੈ। ਫਿਰ ਕਹਿੰਦੇ ਨੇ ਜਿਹੜਾ ਬਾਣੀ ਪੜ੍ਹਦਾ ਸਿੱਖੋ ਉਹਦੇ ਦੁੱਖ ਰੋਗ ਸਭ ਕੁਝ ਕੱਟੇ ਜਾਂਦੇ ਨੇ। ਇੱਕ ਸ਼ਬਦ ਸੁਣਿਆ ਤੇ ਬਾਣੀ ਦੀ ਸਿਫਤ ਵਿੱਚ ਕਹਿਣ ਲੱਗੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਫਰਮਾਇਓ ਨੇ ਕਿ ਪੂਰਾ ਥਾਟ ਬਣਾਇਆ ਪੂਰਾ, ਇਹ ਗੁਰੂ ਬਨ ਤੋਂ ਬਾਅਦ ਸ਼ਬਦ ਹੈ, ਪਰ ਅੱਜ ਪ੍ਰਕਰਨ ਰੱਖਿਆ ਗੁਰਬਾਣੀ ਦਾ ਸ਼ਬਦ ਸੁਣਿਆ ਤੇ ਅੰਦਰ ਕੀ ਲਿਆ ਗਿਆ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਇੱਕ ਸਮਾਨਾ, ਪੂਰੇ ਪਰਮਾਤਮਾ ਨੇ ਥੌਟਦਾਰ ਤੇ ਰਚਨਾ ਬਨਾਵਟ ਸਜਾਵਟ ਪਰਿਪੂਰਨ ਪਰਮਾਤਮਾ ਨੇ ਜਗਤ ਦੀ ਰਚਨਾ ਆਪ ਕੀਤੀ। ਪੂਰਾ ਥਾਟ ਬਣਾਇਆ ਪੂਰਾ, ਵੇਖੋ ਇੱਕ ਸਮਾਨਾ, ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰੋ ਗੁਮਾਨਾ ਮਤਾਂ ਕੋਈ ਮਾਨ ਕਰੇ। ਇਸ ਪਰਪੰਚ ਵਿੱਚ ਕੇਵਲ ਸੱਚੇ ਪਰਮਾਤਮਾ ਦੇ ਨਾਮ ਦੀ ਹੀ ਵਡਿਆਈ ਹੈ। ਮਤ ਕੋ ਧਰੋ ਗੁਮਾਨਾ, ਸਤਿਗੁਰ ਕੀ ਜਿਸ ਨੂੰ ਮਤ ਆਵੇ, ਗੁਰੂ ਅਮਰਦਾਸ ਜਿਹਨੂੰ ਗੁਰੂ ਦੀ ਸੋਝੀ ਆ ਜਾਏ, ਗੁਰੂ ਦੀ ਮਤ ਆ ਜਾਏ, ਸੋ ਸਤਿਗੁਰ ਮਾਹੇ ਸਮਾਨਾ, ਇਹ ਬਾਣੀ ਜੋ ਜੀਓ ਜਾਣੇ ਤਿਸ ਅੰਤਰ ਰਵੇ ਹਰਨਾ, ਜਿਸ ਬਾਣੀ ਨੂੰ ਜਿਲੋਂ ਪਿਆਰ ਕਰੇ ਜਿੰਦ ਤੋਂ ਜਾਣੇ ਉਹਦੇ ਅੰਦਰ ਮਹਾਰਾਜ ਕਹਿੰਦੇ ਨੇ ਨਾਮ ਚੱਲਦਾ ਹੈ, ਉਹਦੇ ਅੰਦਰ ਨਾਮ ਤੁਰਦਾ ਹੈ। ਦੇਖੋ ਅਗਲਾ ਬਚਨ ਉਹਨਾਂ ਕਿਹਾ, ਕਹਿਣ ਲੱਗੇ ਜਤ ਸਤ ਸੰਯਮ, ਜਤ ਤੀਰਤ ਸੰਯਮ ਉਹਨਾਂ ਜੁਗਾਂ ਕਾ ਧਰਮ ਹੈ। ਕੱਲ ਮੈਂ ਕੀਰਤ ਖਰ ਨਾਮਾ, ਉਹ ਜਿਹੜੇ ਜਤ ਸਨ ਤੀਰਤ ਸਨ ਇਹ ਪੁਰਾਣੇ ਯੁੱਗਾਂ ਦੀ ਖੇਡ ਸੀ। ਕਹਿੰਦੇ ਨੇ ਅੱਜ ਵਕਤ ਆਇਆ ਕੇਵਲ ਨਾਮ ਤੇ ਬਾਣੀ ਹੈ ਜਿਹੜੀ ਸਾਡੇ ਅੰਦਰ ਨੂੰ ਟਿਕਾ ਦੇਗੀ। ਗੁਰਬਾਣੀ ਸਾਰੀ ਕਵਿਤਾ ਵਿੱਚ ਹੈ। ਇੱਥੇ ਵੀ ਅਰਜ਼ ਕਰਦੇ ਹਾਂ, ਗੁਰਬਾਣੀ ਵਿੱਚ ਵਾਰਤਕ ਸ਼ਬਦ ਨਹੀਂ, ਹਾਂ ਥੋੜੀ ਥੋੜੀ ਵਾਰਤਕ ਝਲਕ ਹੈ, ਪਰ ਜਿਹੜਾ ਪਰਮਾਰਥੀ ਗਿਆਨ ਹੈ ਉਹ ਸਾਰਾ ਕਵਿਤਾ ਰੂਪ ਹੈ। ਜਿੱਥੇ ਵਾਰਤਕ ਸ਼ਬਦ ਦੀ ਝਲਕ ਪੈਂਦੀ ਹੈ ਉਹ ਵਾਰਾਂ ਦੇ ਉੱਤੇ ਧੁਨੀਆਂ ਨੇ। ਜਿਵੇਂ ਅਸੀਂ ਪੜ੍ਹਦੇ ਹਾਂ ਕਿ ਟੁੰਡੇ ਅਸ ਰਾਜੇ ਕੀ ਧੁਨੀ, ਵਾਰਤਕ ਹੀ ਹੈ ਨਾ। ਲੱਲਾ ਬਹਿਲੀਮਾ ਕੀ ਧੁਨੀ, ਜਾਂ ਇੱਕ ਥਾਂ ਆਉਂਦਾ ਹੈ ਸਤਾਰਾਂ ਅਸ਼ਟਪਦੀਆਂ ਹਜ਼ੂਰ ਨੇ ਵਾਰਤਕ ਵਿੱਚ ਲਿਖਿਆ ਮਹੱਲੇ ਪਹਿਲੇ ਕੀ ਥੱਲੇ, ਪਰ ਬਾਕੀ ਸਾਰੀ ਬਾਣੀ ਜਿਹੜੀ ਹੈ ਉਹ ਕਵਿਤਾ ਵਿੱਚ ਹੈ। ਇੱਕ ਕਵੀ ਵੀ ਕਵਿਤਾ ਰਚਦਾ ਹੈ ਤੇ ਗੁਰਬਾਣੀ ਵੀ ਕਵਿਤਾ ਰੂਪ ਵਿੱਚ ਹੈ। ਕੀ ਇੱਕ ਕਵੀ ਦੀ ਕਵਿਤਾ ਗੁਰਬਾਣੀ ਦੀ ਕਾਵਿ ਸ਼ੈਲੀ ਦਾ, ਗੁਰਬਾਣੀ ਦਾ ਮੁਕਾਬਲਾ ਕਰ ਸਕਦੀ ਹੈ? ਬਿਲਕੁਲ ਹੀ। ਤੇ ਥੋੜੀਆਂ ਜਿਹੀਆਂ ਬੇਨਤੀਆਂ ਜ਼ਰੂਰ ਦਾਸ ਕਰਨੀਆਂ ਚਾਹੇਗਾ। ਕਵੀ ਵੀ ਰਚਨਾ ਕਰਦਾ ਅੱਖਰਾਂ ਨੂੰ ਜੋੜ ਜੋੜ ਕੇ, ਤੇ ਧੁਰ ਕੀ ਬਾਣੀ ਵੀ ਆਈ ਹੈ ਕਿ ਨਿਰੰਤਰ ਕਵਿਤਾ ਦੇ ਰੂਪ ਵਿੱਚ ਰਾਗ ਮੱਧ ਬਾਣੀ ਆਈ। ਪਰ ਜਿਹੜੀ ਧੁਰ ਕੀ ਬਾਣੀ ਹੈ ਨਾ, ਇਹਨੂੰ ਉਚਾਰਨ ਕਰਨ ਵਾਲੇ ਵੀ ਮਨੁੱਖੀ ਜਾਮੇ ਵਾਲੇ ਨੇ, ਤੇ ਆਮ ਕਵਿਤਾ ਲਿਖਣ ਵਾਲਾ ਬੰਦਾ ਕਵੀ ਵੀ ਮਨੁੱਖੀ ਜਾਮੇ ਵਿੱਚ ਹੈ। ਫਰਕ ਇੰਨਾ ਕਿ ਜਦੋਂ ਮਹਾਂਪੁਰਖ ਗੁਰੂ ਭਗਤ ਬਾਣੀ ਉਚਾਰਦੇ ਨੇ, ਉਹ ਬਾਣੀ ਧੁਰ ਅੰਦਰੋਂ ਜੁੜ ਕੇ ਅਨੁਭਵ ਵਿੱਚੋਂ ਬਾਹਰ ਆਈ ਏ, ਤੇ ਜਦੋਂ ਕਵੀ ਕਵਿਤਾ ਕੋ ਰਚਦਾ, ਸੱਚ ਇਹ ਵੇ ਕਿ ਦਾਰੂ ਨਾਲ ਰਜਿਆ ਹੁੰਦਾ, ਹੱਥ ਚ ਪਕੜ ਕੇ ਪਿੰਨ ਕਹਿੰਦਾ ਜੇ ਰਾਤ ਜਦੋਂ ਦਾਰੂ ਪੀਤਾ ਮੈਨੂੰ ਕਵਿਤਾ ਆ ਗਈ, ਉਹਦੇ ਅੰਦਰ ਜਦ ਉਦੋਂ ਜਨਮ ਲੈਂਦਾ ਸ਼ਬਦ, ਜਦੋਂ ਉਹ ਸੱਚਮੁੱਚ ਨਸ਼ੇ ਚੂਰ ਹੈ। ਇਹ ਬਾਣੀ ਉਦੋਂ ਆਉਂਦੀ ਹੈ ਜਦੋਂ ਪਰਮਾਤਮਾ ਦੇ ਨਾਮ ਵਿੱਚ ਮਹਾਂਪੁਰਖ ਅਭੇਦ ਹੈ। ਇਸ ਤੋਂ ਅੱਗੇ ਕਵੀ ਜਦੋਂ ਰਚਨਾ ਕਰਦਾ ਉਹਦੇ ਲਫ਼ਜ਼ ਬੁੱਧੀ ਦੇ ਤਲ ਤੋਂ ਜੁੜੇ ਹੁੰਦੇ ਨੇ, ਪਰ ਇਹ ਜਿਹੜੀ ਬਾਣੀ ਆਉਂਦੀ ਹੈ ਇਹ ਧੁਰ ਅੰਦਰੋਂ ਫੁੱਟੇ ਹੋਏ ਚਸ਼ਮੇ ਨੇ ਕਿ ਬਾਣੀ ਉਚਰੈ ਸਾਧ ਜਨ ਅਮਿਓ ਚੱਲੈ ਝਰਨੈ ਇਹ ਅੰਦਰੋਂ ਚੱਲਦੇ। ਆਮ ਤੌਰ ਤੇ ਕਵੀ ਜਿਹੜਾ ਹੈ ਉਹ ਸੰਸਾਰ ਦੇ ਦੁੱਖ ਸੁੱਖ ਭੌਤਿਕ ਸੰਸਾਰ ਰਜ ਤਮ ਗੁਣ ਸੱਤ ਇਹਨੂੰ ਹੰਡਾਉਂਦਾ ਹੈ, ਪਰ ਜਿਨ੍ਹਾਂ ਮਹਾਂਪੁਰਖਾਂ ਨੇ ਬਾਣੀ ਉਚਾਰਨ ਕੀਤੀ ਉਹ ਰਹਿੰਦੇ ਜਗਤ ਵਿੱਚ ਨੇ, ਪਰ ਜਗਤ ਵਿੱਚ ਰਹਿ ਕੇ ਜਗਤ ਦੇ ਬੰਧਨਾਂ ਵਿੱਚ ਬਿਲਕੁਲ ਬੱਚੇ ਨਹੀਂ, ਬੰਧਨਾਂ ਤੋਂ ਮੁਕਤ ਨੇ। ਇਸ ਤੋਂ ਅੱਗੇ ਕਵੀ ਕਵਿਤਾ ਰਚਦਾ ਤੇ ਉਹਦੀ ਉਮਰ ਵੱਧ ਤੋਂ ਵੱਧ 2 ਸਾਲ 4 ਸਾਲ ਕਿਤਾਬ ਪੜ੍ਹੀ ਰਹਿ, ਕਦੀ ਕਦੀ ਬੰਦਾ ਉੱਠ ਕੇ ਪੜ੍ਹੇਗਾ। ਰੋਜ਼ ਇੱਕ ਕਵੀ ਦੀ ਕਵਿਤਾ ਨੂੰ ਨਹੀਂ ਪੜ੍ਹਿਆ ਜਾ ਸਕਦਾ। ਕਿ ਸ਼ਿਵ ਕੁਮਾਰ ਬਟਾਵਲੀ, ਮੈਂ ਕਿਸੇ ਤਰਕ ਨਾ ਕਰਾਂ ਕਿ ਰੋਜ਼ ਉਹਦੀ ਲੂਣਾ ਨੂੰ ਕੋਈ ਪੜ੍ਹ ਸਕੇਗਾ? ਕਾਦਰ ਯਾਰ ਦਾ ਪੂਰਨ ਆਪਾਂ ਰੋਜ਼ ਪੜ੍ਹ ਸਕਾਂਗੇ? ਸ਼ਾਹ ਮੁਹੰਮਦ ਜਾਂ ਜੰਗਨਾਮਾ ਰੋਜ਼ ਪੜ੍ਹਿਆ ਜਾਏਗਾ? ਕਾਦਰ ਯਾਰ ਦੀ ਸ਼ੀ ਹਰਪੀ ਨਲਵੇ ਸਰਦਾਰ ਬਾਰੇ ਰੋਜ਼ ਨਹੀਂ ਪੜ੍ਹੀ ਜਾਏਗੀ? ਪੰਜਾਬੀ ਦੇ ਸਾਹਿਤ ਵਿੱਚ ਕਵਿਤਾ ਦੀ ਬਹੁਤ ਵੱਡੀ ਥਾਂ ਹੈ, ਨਿੰਦਣਾ ਨਹੀਂ, ਪਰ ਕੀ ਇੱਕ ਕਵੀ ਦੀ ਕਵਿਤਾ ਰੋਜ਼ ਰੋਜ਼ ਪੜ੍ਹ ਕੇ ਰੂਹਾਨੀ ਝੂੰਟੇ ਮਿਲਣਗੇ? ਪਰ ਆਹ ਜਿਹੜੀ ਧੁਰ ਕੀ ਬਾਣੀ ਹੈ ਨਾ, ਸਦੀਆਂ ਹੋ ਚੁੱਕੀਆਂ ਨੇ ਸਿੱਖ ਜਪਜੀ ਸਾਹਿਬ ਦਾ ਪਾਠ ਕਰਦੇ ਨੇ, ਤੇ ਜਿੱਦਣ ਅੰਦਰ ਟਿਕਦਾ ਤੇ ਜਪਜੀ ਸਾਹਿਬ ਦਾ ਆਨੰਦ ਹੀ ਵੱਖਰਾ ਹੁੰਦਾ। ਸੱਚ ਇਵੇਂ ਉਦਣ ਚਿਹਰੇ ਦਾ ਰੰਗ ਤੇ ਨੇਤਰਾਂ ਦੇ ਅੰਦਰ ਆਈ ਕੋਈ ਖੁਮਾਰੀ ਦੱਸ ਦਿੰਦੀ ਹੈ ਜਪਜੀ ਸਾਹਿਬ ਦਾ ਅਸਰ ਕਿੰਨਾ ਹੁੰਦਾ। ਇਹ ਧੁਰ ਕੀ ਬਾਣੀ ਹੈ, ਧੁਰ ਨਾਲ ਜੁੜਿਆਂ ਵਿੱਚ ਆਈ। ਬਾਬਾ ਅਮਰਦਾਸ ਜੀ ਨੇ ਇੱਕ ਸ਼ਬਦ ਸੁਣਿਆ ਤੇ ਜਿਉਂ ਜਿਉਂ ਕੋਈ ਸ਼ਬਦ ਸੁਣਦਾ ਹੈ ਕਿ ਬਾਣੀ ਤਾਂ ਗੁਰੂ ਜੀ ਦਾ ਅੰਦਰ ਹੈ। ਸਤਿਗੁਰੂ ਦੀ ਬਾਣੀ ਵਿੱਚ ਮਹਾਰਾਜ ਜੀ ਨੇ ਫੁਰਮਾਇਆ, ਗੁਰੂ ਅਮਰਦਾਸ ਜੀ ਨੇ ਆਨੰਦ ਸਾਹਿਬ ਵਿੱਚ ਅਸੀਂ ਪੜ੍ਹਦੇ ਹਾਂ ਕਿ ਆਨੰਦ ਸੁਣੋ ਵਡਭਾਗੀਓ ਸਗਲ ਮਨੋਰਥ ਪੂਰੇ। ਦਾਸ ਨੇ ਸ਼ਾਇਦ ਇੱਥੇ ਅਰਜ਼ ਕੀਤੀ ਕਿਸੇ ਹੋਰ ਥਾਂ ਕਿ ਦੇਖੋ ਆਨੰਦ ਸਾਹਿਬ ਦੀ ਜਿਹੜੀ ਬਾਣੀ ਹੈ ਨਾ, ਇਹ ਪੂਰਨ ਖੜਾਓ ਦੀ ਬਾਣੀ, ਕਿੱਡੀ ਵੱਡੀ ਸਤਿਗੁਰੂ ਕਿਰਪਾ ਕੀਤੀ। ਲੋਕ ਬਾਹਰ ਕੋਈ ਪਾਰਸਮਣੀ ਲੱਭਦਾ, ਕੋਈ ਚਿੰਤਾਮਣੀ ਲੱਭਦਾ, ਕੋਈ ਨਾਗਮਣੀ ਲੱਭਦਾ, ਚਿੰਤਾਮਣੀ ਪਾਰਸਮਣੀ ਨਾਗਮਣੀ ਲੱਭ ਹੀ ਜਾਏ ਬੰਦਾ ਫਿਰ ਵੀ ਅੰਦਰੋਂ ਝੁਰੀ ਜਾਂਦਾ। ਮੇਰੇ ਗੁਰੂ ਨੇ ਕਿਹਾ ਛੱਡ ਬਾਹਰ ਦੀਆਂ ਮਣੀਆਂ, ਮੈਂ ਤੈਨੂੰ ਸੁੱਖ ਮਣੀ ਦੇਣਾ, ਮਨ ਨੂੰ ਸੁੱਖ ਦੇਣ ਵਾਲੀ, ਤੇਰੇ ਅੰਦਰ ਨੂੰ ਸਕੂਨ ਦੇਣ ਲਈ ਆਨੰਦ ਸਰਲੇਖ ਰੱਖ ਦਿੱਤਾ। ਆਨੰਦ ਦਾ ਅਰਥ ਪੂਰਨ ਖੜਾਓ। ਉਂਝ ਵੈਸੇ ਇਸ ਦੁਨੀਆਂ ਵਿੱਚ ਕਿਸੇ ਨੂੰ ਦੇਖੋ ਬਾਹਰੋਂ ਖੇੜਾ ਦਿਸਦਾ ਹੈ, ਪਰ ਅੰਦਰੋਂ ਬੰਦਾ ਝੁਰਦਾ ਹੀ ਹੁੰਦਾ ਹੈ। ਇੱਕ ਫੁੱਲ ਸੀ ਖਿੜਿਆ ਤੇ ਉਹਦੀਆਂ ਲਪਟਾਂ ਨਿਕਲਣ ਸੁਗੰਧੀ ਦੀਆਂ, ਤੇ ਇੱਕ ਉਰਦੂ ਦਾ ਵਿਦਵਾਨ ਕੋਲੋਂ ਲੰਘਿਆ ਤੇ ਉਹਦੇ ਖਿਆਲ ਨੇ ਉਹਨੇ ਫੁੱਲ ਖਿੜੇ ਹੋਏ ਨੂੰ ਦੇਖ ਕੇ ਇੱਕ ਗੱਲ ਉਹਨੂੰ ਸੰਬੋਧਨ ਕਰਕੇ ਕਹੀ, ਕਹਿੰਦਾ ਐ ਗੁੰਚੇ ਤੇਰੀ ਕਿਸਮਤ ਪੇ ਦਿਲ ਖਿਲਤਾ ਹੈ। ਗੁੰਚੇ ਦਰ ਤੇ ਫੁੱਲ ਹੈ, ਖਿੜੇ ਹੋਏ ਫੁੱਲ ਤੇਰੇ ਖੇੜੇ ਨੂੰ ਦੇਖ ਕੇ ਖੁਸ਼ ਵੀ ਹੋਇਆ ਤੇ ਅੰਦਰੋਂ ਝੋਰਾ ਵੀ ਲੱਗ ਗਿਆ ਫੁੱਲ ਕਹਿੰਦਾ ਕਿਉਂ ਕਹਿੰਦਾ ਖਿੜਿਆ ਤੇ ਜ਼ਰੂਰ ਹੈ ਸ਼ਾਮ ਨੂੰ ਲੰਘਾਂਗਾ ਤੂੰ ਟਾਣੀ ਨਾਲ ਟੁੱਟ ਕੇ ਪੱਤੀ ਪੱਤੀ ਹੋ ਕੇ ਪੰਕੜੀ ਪੰਕੜੀ ਜ਼ਮੀਨ ਵਿੱਚ ਤੇਰੀ ਗਵਾਚ ਜਾਏਗੀ ਖੇੜਾ ਹੈ ਪਰ ਇੱਕ ਖਿੰਦਾ ਫੁੱਲ ਨੇ ਕਿਹਾ ਉਹ ਬਾਬਾ ਲੋਕਾਂ ਨੂੰ ਪੁੱਛ ਕੇ ਦੇਖ ਮੈਂ ਭਾਵੇਂ ਸ਼ਾਮ ਤੱਕ ਪੱਤੀ ਪੱਤੀ ਚਿਣੀ ਚਿਣੀ ਹੋ ਕੇ ਖਤਮ ਹੋ ਜਾਣਾ ਪਰ ਜਿਹੜੇ ਇੰਨੇ ਇੰਨੇ ਸਾਲਾਂ ਦੇ ਰਹਿੰਦੇ ਨੇ ਉਹਨਾਂ ਕੋਲ ਤਾਂ ਮੇਰੇ ਜਿੰਨਾ ਵੀ ਖੇੜਾ ਕਦੀ ਨਹੀਂ ਆਇਆ ਇੱਕ ਸਕਿੰਟ ਵੀ ਅੰਦਰੋਂ ਕਿਤੇ ਖੇੜਾ ਨਹੀਂ ਮਿਲਿਆ ਉਹ ਕਹਿੰਦਾ ਇਹ ਗੁੰਚੇ ਤੇਰੀ ਕਿਸਮਤ ਪੇ ਦਿਲ ਖਿਲਤਾ ਹੈ ਕਿਆ ਇੱਕ ਤਬੱਸਮ ਕੇ ਲਈ ਤੂੰ ਖਿਲਤਾ ਹੈ ਥੋੜੇ ਜੇ ਸਮੇਂ ਲਈ ਤੂੰ ਖੇੜਾ ਲੈ ਕੇ ਆਇਆ ਗੁੰਚੇ ਨੇ ਕਿਹਾ ਬਾਬਾ ਇਸ ਚਮਨ ਮੇ ਇੱਕ ਤਬੱਸਮ ਵੀ ਕਿਸੇ ਮਿਲਤਾ ਹੈ ਇੱਥੇ ਜਿਹੜੇ ਸੌ ਸੌ ਸਾਲ ਜਿਉਂਦੇ ਨੇ ਉਹਨੂੰ ਪੁੱਛ ਕਦੀ ਇੱਕ ਘੜੀ ਟਿਕਾ ਚਾਹੇ ਮੈਂ ਖੇੜਨਾ ਵਾਂ ਪਰ ਨਾਲ ਹੀ ਚਲਾ ਜਾਂਦਾ ਪਰ ਮੇਰਾ ਥੋੜਾ ਜਿਹਾ ਖੇੜਾ ਹੀ ਮੇਰੀ ਜ਼ਿੰਦਗੀ ਹੈ ਸਤਿਗੁਰੂ ਨੇ ਸਾਨੂੰ ਆਨੰਦ ਦਿੱਤਾ ਤੇ ਦੇਖੋ ਉਸ ਆਨੰਦ ਨੂੰ ਪੂਰਨ ਖੜਾਓ ਕਿਹਾ ਮਹਾਰਾਜ ਗੁਰੂ ਅਮਰਦਾਸ ਉਹਨਾਂ ਤਾਂ ਗੁਰੂ ਅੰਗਦ ਸਾਹਿਬ ਨੂੰ ਮਿਲਦੇ ਹੀ ਸ਼ਬਦ ਕਹਿ ਦਿੱਤੇ ਮਾਨੋ ਕਿ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਅਖੀਰ ਹਜ਼ੂਰ ਕਹਿੰਦੇ ਨੇ ਕਿ ਸਿਰ ਪ੍ਰਕਰਨ ਬਾਣੀ ਇੱਕ ਸ਼ਬਦ ਸੁਣਿਆ ਆਨੰਦ ਸੁਣੋ ਵਡਪੇ ਦੁੱਖ ਰੋਗ ਸੰਤਾਪ ਉਤਰੇ ਤਿੰਨ ਸ਼ਬਦ ਮਹਾਰਾਜ ਜੀ ਨੇ ਕਹੇ ਇੱਕ ਦੁੱਖ ਦੂਜਾ ਰੋਗ ਤੇ ਤੀਜਾ ਸੰਤਾਪ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਜਦੋਂ ਕਹਿੰਦੇ ਨੇ ਇੱਕ ਬਾਬੇ ਦਾ ਸ਼ਬਦ ਕੰਨਾਂ ਚ ਪਿਆ ਦੁੱਖ ਵੀ ਚਲੇ ਗਏ ਰੋਗ ਵੀ ਚਲੇ ਗਏ ਤੇ ਸੰਤਾਪ ਵੀ ਚਲੇ ਗਏ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਇੱਥੇ ਸ਼ਬਦ ਅਸੀਂ ਉਚਾਰਨ ਸਰਸੇ ਹੀ ਕਰਨੇ ਹਾਂ ਉਂਝ ਦੇ ਅਰਥ ਨੇ ਸਰਸੇ ਰਸ ਸਹਿਤ ਸੱਸਾ ਵੱਖਰਾ ਤੇ ਰਾਰਾ ਸੱਸਾ ਫਿਰ ਵੱਖਰਾ ਸਰਸੇ ਦਾ ਅਰਥ ਰਸ ਨਾਲ ਭਰਿਆ ਹੋਇਆ ਮਹਾਰਾਜ ਕਹਿੰਦੇ ਨੇ ਅੰਦਰ ਸੰਤ ਜਨ ਬਾਣੀ ਸੁਣ ਕੇ ਰਸ ਸਮੇਤ ਹੋ ਗਏ ਉਹਨਾਂ ਨੇ ਫਿਰ ਜੇ ਬਾਣੀ ਸੁਣੀ ਤੇ ਆਪਣੀ ਰਸਨਾ ਤੋਂ ਬਚਨ ਵੀ ਕਹੇ ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਪਿਆਰਾ ਸਿੱਖ ਹੀ ਉਹਨੂੰ ਕਿਹਾ ਜਿਹੜਾ ਬਾਣੀ ਗਾਏਗਾ ਮਹਾਰਾਜ ਕਿਹੜੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਸਿਰ ਦਰ ਤੇ ਸ਼੍ਰੋਮਣੀ ਅਨੇਕਾਂ ਤੇਰੇ ਕੋਲ ਬਾਣੀਆਂ ਆਉਣ ਅਨੇਕਾਂ ਕਵਿਤਾ ਕਰਨ ਵਾਲੇ ਆਉਣ ਗੁਰੂ ਕੇ ਸਿੱਖਾਂ ਮਰਦੇ ਦਮ ਤੱਕ ਤੂੰ ਧੰਨ ਗੁਰੂ ਗ੍ਰੰਥ ਸਾਹਿਬ ਤੋਂ ਉੱਪਰ ਹੋਰ ਕੋਈ ਬਾਣੀ ਨਹੀਂ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਖਿਰਦੈ ਤਿਨਾ ਸਮਾਣੀ ਪੀਵੋ ਅੰਮ੍ਰਿਤ ਸਦਾ ਰੋ ਹਰੰਗ ਜਪਿਓ ਸਾਰੰਗ ਪਾਣੀ ਕਹਿੰਦੇ ਨੇ ਇਸ ਬਾਣੀ ਨਾਲ ਜੁੜੋ ਧੰਨ ਗੁਰੂ ਰਾਮਦਾਸ ਉਹਨਾਂ ਨੇ ਬਾਣੀ ਦੀ ਸਿਫਤ ਵਿੱਚ ਇੱਕ ਬਚਨ ਕਿਹਾ ਕਹਿਣ ਲੱਗੇ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਕਹਿੰਦੇ ਨੇ ਅੰਦਰ ਜਿਹੜਾ ਉਹ ਦਰਬ ਗਿਆ ਦਰਵੀ ਪੂਤ ਹੋ ਗਿਆ ਪੱਥਰ ਸੀ ਨਾ ਇਹ ਪਿਘਲ ਗਿਆ ਮਹਾਰਾਜ ਕਹਿੰਦੇ ਨੇ ਮਨ ਸੁਣ ਕੇ ਦਰਵਿਆ ਤੇ ਇਹਦੇ ਅੰਦਰੋਂ ਰਸ ਆਉਣ ਲੱਗ ਪਿਆ ਗੁਰੂ ਰਾਮਦਾਸ ਦੇ ਬਚਨ ਹੈ ਕਿ ਅੰਦਰ ਤੇਰੇ ਖਜ਼ਾਨਾ ਹੈ ਗੁਰਬਾਣੀ ਨਾਲ ਜੁੜ ਤੇ ਅੰਦਰੋਂ ਹੀ ਖਜ਼ਾਨੇ ਤੱਕ ਪਹੁੰਚ ਜਾਏਗਾ ਕਿ ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ ਬਾਣੀ ਗੁਰਬਾਣੀ ਲੱਗ ਗਏ ਤਿੰਨ ਹੱਥ ਚੜਿਆ ਰਾਮ ਜਿਹੜੇ ਗੁਰਬਾਣੀ ਨਾਲ ਜੁੜੇ ਉਹ ਇਹਦੇ ਨਾਲ ਖਜ਼ਾਨੇ ਤੱਕ ਪਹੁੰਚੇ ਇੱਥੇ ਇੱਕ ਬੇਨਤੀ ਕਰਾਂ ਕਿ ਗੁਰਬਾਣੀ ਦਾ ਨਿੱਤ ਅਭਿਆਸ ਠੀਕ ਹੈ ਭਾਵੇਂ ਅਸੀਂ ਅਖੰਡ ਪਾਠ ਸਾਹਿਬ ਕਰਾਉਂਦੇ ਉਂਝ ਵੈਸੇ ਗੁਰਬਾਣੀ ਜ਼ਿਆਦਾਤਰ ਆਮ ਸਿੱਖਾਂ ਵਿੱਚ ਮਰਨਾ ਪਰਨੇ ਤੱਕ ਸੀਮਿਤ ਰਹਿ ਗਈ ਹੈ ਕਿ ਜਨਮ ਹੋ ਗਿਆ ਬੱਚੇ ਦਾ ਤੇ ਸ਼ੁਕਰਾਨੇ ਦਾ ਪਾਠ ਕਰਾਉਣਾ ਹੈ ਵਿਆਹ ਹੈ ਤਾਂ ਪਾਠ ਕਰਾਉਣਾ ਹੈ ਮੌਤ ਹੋ ਗਈ ਤਾਂ ਪਾਠ ਕਰਾਉਣਾ ਇਹਦਾ ਮਤਲਬ ਦੁਨੀਆਂ ਦੇ ਜੁੜੇ ਹੋਏ ਕਾਰਜਾਂ ਨਾਲ ਤੂੰ ਪਾਠ ਕਰਨਾ ਜਾਂ ਕਰਾਉਣਾ ਕਦੀ ਇਸ ਕਰਕੇ ਵੀ ਪਾਠ ਕਰ ਤੇ ਕਰਾ ਕੇ ਮੈਂ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸ਼ੋ ਆਨੰਦ ਮਾਨਣ ਵਾਸਤੇ ਪਾਠ ਕਰਨਾ ਫਿਰ ਕਿਹੜੀ ਚੀਜ਼ ਹੈ ਜਿਹੜੀ ਗੁਰਬਾਣੀ ਵਿੱਚੋਂ ਨਹੀਂ ਮਿਲਦੀ ਹਰ ਦਾਤ ਮਿਲੇਗੀ ਭਰੋਸੇ ਦੀ ਲੋੜ ਹੈ ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਮਹਾਂਪੁਰਖ ਹੋਏ ਨੇ ਸ਼ਾਮੂ ਸਚਿਆਰ ਜੀ ਹੋਏ ਨੇ ਸਟੋਕਟਨ ਬੇਨਤੀ ਕੀਤੀ ਸੀ ਗੁਰੂ ਹਰ ਰਾਏ ਸਾਹਿਬ ਦੇ ਵੇਲੇ ਉਹਨਾਂ ਦੀ ਅੰਸ਼ ਬੰਸ਼ ਵਿੱਚੋਂ ਸਨ ਅਜੇ ਦੇਸ਼ ਦੀ ਵੰਡ ਨਹੀਂ ਸੀ ਹੋਈ ਤੇ ਉਹ ਟੋਬਾ ਟੇਕ ਸਿੰਘ ਹੈ ਪਾਕਿਸਤਾਨ ਵਿੱਚ ਉੱਥੇ ਕਥਾ ਕਰਨ ਵਾਸਤੇ ਗਏ ਤੇ ਜਦੋਂ ਉਹਨਾਂ ਨੇ ਕਥਾ ਸ਼ੁਰੂ ਕੀਤੀ ਤੇ ਇੱਕ ਸੱਜਣ ਬਿਲਕੁਲ ਪਿੱਛੇ ਬੈਠਾ ਸੀ
ਮੁਸਲਮਾਨ ਪਹਿਰਾਵਾ ਉਹਦਾ ਤੇ ਉਹ ਗੁਰਬਾਣੀ ਦੀ ਕਥਾ ਸੁਣੀ ਜਾਏ। ਜਦੋਂ ਕਥਾ ਦਾ ਭੋਗ ਪਾਇਆ ਤੇ ਉਸ ਬੰਦੇ ਦੀਆਂ ਅੱਖਾਂ ਪਾਣੀ ਨਾਲ ਸੇਜਲ ਸਨ। ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਉੱਠ ਕੇ ਬਾਹਰ ਨਿਕਲੇ ਤੇ ਉਹਨੇ ਮੱਥਾ ਟੇਕ ਕੇ ਕਿਹਾ, ਕਹਿਣ ਲੱਗਾ, ਰੱਬ ਦੇ ਬੰਦੇ, ਖੁਦਾ ਦੇ ਬੰਦੇ, ਅੱਜ ਤੈਨੂੰ ਸੁਣ ਕੇ ਮੇਰਾ ਮਨ ਬਹੁਤ ਟਿਕਿਆ ਹੈ। ਤੁਸੀਂ ਜੋ ਸੁਣਾਇਆ ਇਹ ਸਭ ਕੁਝ ਮੇਰੇ ਅੰਦਰ ਦਾ ਇਲਾਜ ਸੀ। ਉਹਨਾਂ ਪੁੱਛ ਲਿਆ ਵੀ ਤੂੰ ਭਾਈ ਕੌਣ? ਉਹਨੇ ਫਿਰ ਦੱਸਿਆ ਆਪਣਾ ਪਿਛੋਕੜ। ਕਹਿੰਦਾ, ਮੈਂ ਜਲੰਧਰ ਦਾ ਰਹਿਣ ਵਾਲਾ ਹਾਂ, ਮੇਰੀ ਘਰ ਵਾਲੀ ਪਤਨੀ ਮੇਰੇ ਨਾਲ ਹੈ। ਸੱਚ ਇਹ ਵੇ ਘਾਟਾ ਇੰਨਾ ਕੁ ਪੈ ਗਿਆ, ਇੰਨਾ ਕਰਜ਼ਾ ਸਿਰ ਤੇ ਚੜ ਗਿਆ, ਅਸੀਂ ਘਰ ਵੀ ਛੱਡ ਕੇ ਦੌੜੇ। ਘਰ ਵੀ ਲੋਕਾਂ ਲੈ ਲਿਆ ਜਿਨ੍ਹਾਂ ਨੇ ਕਰਜ਼ ਲੈਣਾ ਸੀ, ਜਿਨ੍ਹਾਂ ਤੇ ਪੈਸੇ ਅਸੀਂ ਲਏ ਸਨ। ਕਹਿਣ ਲੱਗੇ, ਇੱਕ ਕੰਮ ਕਰੋ, ਜਿੱਥੇ ਤੁਹਾਨੂੰ ਸੁਣ ਕੇ ਮੈਨੂੰ ਇੰਨਾ ਟਿਕਾਅ ਮਿਲਿਆ, ਇਸ ਕਲਾਮ ਵਿੱਚੋਂ, ਇਸ ਬਾਣੀ ਵਿੱਚੋਂ ਕੋਈ ਇਹੋ ਜਿਹਾ ਬਚਨ ਸੁਣਾ ਦਿਓ ਕਿ ਮੇਰੇ ਅੰਦਰ ਨੂੰ ਪੂਰਨ ਤੌਰ ਤੇ ਟਿਕਾ ਮਿਲੇ, ਇਹ ਖਿੰਡਾ ਨਾ ਬਣੇ। ਨਾਲ ਉਹਨੇ ਕਿਹਾ, ਕੀ ਜੋ ਮੇਰਾ ਧਨ ਪਦਾਰਥ ਚਲਾ ਗਿਆ ਮੈਨੂੰ ਵਾਪਸ ਮਿਲ ਸਕਦਾ? ਕੀ ਮੇਰੀ ਰੋਟੀ ਦੁਬਾਰਾ ਚੱਲ ਸਕਦੀ ਹੈ? ਉਹਨਾਂ ਪੁੱਛਿਆ, ਹੁਣ ਤੂੰ ਕਿੱਥੇ ਰਹਿੰਦਾ? ਉਹਨੇ ਸੱਚ ਕਿਹਾ। ਕਹਿੰਦਾ, ਆਪਣਾ ਕੋਈ ਸਾਥ ਨਹੀਂ ਦੇ ਰਿਹਾ, ਐਸ ਗੁਰਦੁਆਰੇ ਆਇਆ, ਬਜ਼ੁਰਗ ਬਾਬਾ ਜੀ ਨੇ ਜਿਹੜੇ ਤਾਬਿਆ ਬੈਠੇ ਨੇ, ਸ਼ਬਦ ਉਹਨਾਂ ਕਹਿ ਕਿ ਜਿਹੜੇ ਬੈਠੇ ਨੇ ਇਹਨਾਂ ਕੋਲ ਆ ਕੇ ਅੰਦਰ ਦਾ ਦੁੱਖ ਰੋਇਆ ਤੇ ਇਹਨਾਂ ਕਿਹਾ, ਦੇਖ ਭਾਈ, ਜਿੰਨਾ ਕੁ ਪ੍ਰਸ਼ਾਦਾ ਮੇਰੇ ਕੋਲ ਹੈ, ਜੋ ਮੈਂ ਛਕਾਂਗਾ ਉਹ ਤੁਸੀਂ ਵੀ ਛਕ ਲਿਆ ਜੇ। ਤੁਹਾਨੂੰ ਗੁਰਦੁਆਰਿਓ ਬਾਹਰ ਨਹੀਂ ਕੱਢਦਾ, ਤੁਸੀਂ ਝਾੜੂ ਲਾਓ, ਤੱਪੜ ਝਾੜੋ, ਹੱਥੀ ਸੇਵਾ ਕਰੀ ਜੋ, ਜਿੰਨੇ ਦਿਨ ਮਰਜ਼ੀ ਲਓ, ਜੋ ਸੁੱਕਾ ਮਿੱਸਾ ਮੈਂ ਖਾਵਾਂਗਾ ਉਹ ਤੁਸੀਂ ਦੋਵੇਂ ਜੀ ਖਾਈ ਜਾਇਆ ਜੇ। ਕਹਿੰਦਾ, ਇਸ ਰੱਬ ਦੇ ਬੰਦੇ ਨੇ ਰਹਿਣ ਨੂੰ ਥਾਂ ਦੇ ਦਿੱਤੀ, ਸ਼ਕਨ ਨੂੰ ਰੋਟੀ ਭੋਜਨ ਦੇ ਦਿੱਤਾ। ਕਹਿੰਦਾ, ਪਰ ਜਿੱਦਣ ਦਾ ਮੈਂ ਇੱਥੇ ਆਇਆ ਵਾਂ, ਪਤਾ ਨਹੀਂ ਇਹ ਬਚਨ ਜਿਉਂ ਜਿਉਂ ਪੜ੍ਹਦੇ ਨੇ, ਇਹ ਬਾਬਾ ਜੀ ਬਚਨ ਬਾਣੀ ਪੜ੍ਹਦੇ ਨੇ। ਕਹਿੰਦਾ, ਸੱਚਮੁੱਚ ਮੈਂ ਮੁਸਲਮਾਨ ਹਾਂ, ਪਰ ਪਤਾ ਨਹੀਂ ਸੁਣਦਿਆਂ ਸਾਰ ਮੈਂ ਕੀਲਿਆ ਗਿਆ, ਮੇਰਾ ਅੰਦਰ ਵਾਰ ਵਾਰ ਕਰਦਾ ਮੈਂ ਬਚਨ ਸੁਣੀ ਜਾਂ, ਪਰ ਕੀ ਇਸ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਬਚਨ ਐਸਾ ਹੈ, ਕੋਈ ਸੁਖਨ ਹੈ ਕਿ ਮੇਰਾ ਗਵਾਚੀ ਹੋਈ ਇੱਜ਼ਤ, ਮੇਰਾ ਧਨ ਪਦਾਰਥ ਮੈਨੂੰ ਮਿਲ ਸਕਦਾ? ਉਹਨਾਂ ਸੋਚਿਆ ਵੀ ਬੰਦਾ ਅੰਦਰੋਂ ਟੁੱਟਿਆ ਤੇ ਹੁਣ ਕਿਸੇ ਤਰੀਕੇ ਨਾਲ ਇਸ ਬੰਦੇ ਨੂੰ ਜੋੜ ਲਿਆ ਜਾਏ। ਉਹਨਾਂ ਨੇ ਨਾ ਉਰਦੂ ਵਿੱਚ ਸੁਖਮਨੀ ਸਾਹਿਬ ਦੀ ਇੱਕ ਪਵਿੱਤਰ ਤੁਕ ਲਿਖ ਦਿੱਤੀ, ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਤ। ਨਾਲ ਕਹਿਣ ਲੱਗੇ, ਬੋਲ ਮੇਰੇ ਪੁੱਛੇ, ਉਹਨੇ ਬੋਲੀ ਤੇ ਇੱਕ ਸ਼ਬਦ ਉਹਨਾਂ ਕਿਹਾ ਵੀ ਆ ਕਾਗਜ਼ ਦਾ ਟੁਕੜਾ, ਇਸ ਸਤਰ ਨੂੰ ਚੇਤੇ ਕਰ ਲੈ ਤੁਕ ਨੂੰ। ਪਸੇ ਇੱਕ ਕੰਮ ਕਰੀ, ਨਾ ਸੁੱਤਿਆਂ, ਨਾ ਉੱਠਿਆ, ਨਾ ਬੈਠਿਆ, ਕਦੀ ਵੀ ਮਨ ਨੂੰ ਖਿੰਡਣ ਨਾ ਦਈ, ਤੂੰ ਆਪਣੇ ਜ਼ਬਾਨ ਨਾਲ ਇਸ ਤੁਕ ਨੂੰ ਵਾਰ ਵਾਰ ਪੜ੍ਹੀ ਜਾਣਾ। ਉਹਨੇ ਕਿਹਾ, ਇਸ ਨਾਲ, ਕਹਿਣ ਲੱਗੇ, ਇਹਦੇ ਨਾਲ ਸਿਮਰਨ ਕਰਨ ਦਾ ਵਲ ਆ ਜਾਏਗਾ, ਜੋ ਵਾਰ ਵਾਰ ਚੇਤੇ ਕਰੇਗਾ ਤੈਨੂੰ ਇਹ ਬਖਸ਼ੀਸ਼ ਦੁਬਾਰਾ ਫਿਰ ਮਿਲੇਗੀ। ਉਸ ਬੰਦੇ ਨੇ ਜੀ ਉੱਥੇ ਵੇਲੇ ਸ਼ੁਰੂ ਕਰ ਦਿੱਤਾ। ਕੱਲ ਦੀ ਪਰਮਾਰਥ ਤਾਂ ਕੱਲ ਦੀ ਗੱਲ ਹੈ ਹੀ ਨਹੀਂ, ਪਰਮਾਰਥ ਚਲਾਉਣਾ ਤਾਂ ਹੁਣੀ ਇਸੇ ਵਕਤ। ਜਿਹੜਾ ਕੱਲ ਦੀ ਗੱਲ ਕਰਦਾ ਉਹ ਕਾਲ ਤੱਕ ਵੀ ਕਦੀ ਨਾਮ ਨਹੀਂ ਜਪ ਸਕਦਾ, ਕਿਉਂਕਿ ਕੱਲ ਕਦੀ ਆਈ ਨਹੀਂ। ਜਿਸ ਦਿਨ ਦੀ ਸ੍ਰਿਸ਼ਟੀ ਬਣੀ ਹੈ ਅੱਜ ਹੀ ਆਈ ਹੈ, ਕਿਸੇ ਨੇ ਕੱਲ ਦੇਖੀ ਹੈ, ਕਿਸੇ ਨੇ ਕੱਲ ਮਾਣੀ ਹੈ। ਕੱਲ ਸਿਰਫ ਇੱਕ ਆਉਣ ਵਾਲੇ ਦਾ ਨਾਮ ਰੱਖ ਦਿੱਤਾ ਗਿਆ, ਕੱਲ ਨਾਂ ਦੀ ਕੋਈ ਚੀਜ਼ ਨਹੀਂ। ਜਿੱਦਣ ਵੀ ਕੱਲ ਆਏਗੀ ਅੱਜ ਹੀ ਬਣ ਕੇ ਆਏਗੀ, ਕਿਉਂਕਿ ਕੱਲ ਆਉਂਦੀ ਹੀ ਨਹੀਂ। ਉਹਨੇ ਉਸੇ ਵੇਲੇ ਸ਼ੁਰੂ ਕਰ ਦਿੱਤਾ ਜੀ, ਪੜ੍ਹਨ ਲੱਗ ਪਿਆ ਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ। ਉਹਨੂੰ ਜੀ ਯਾਦ ਹੋ ਗਿਆ, ਘਰ ਵਾਲੀ ਨੂੰ ਚੇਤੇ ਕਰਾਇਆ, ਨਾਲੇ ਉਹ ਬਾਣੀ ਦੀ ਤੁਕ ਪੜੀ ਜਾਣ, ਭਾਂਡੇ ਮਾਂਜ, ਲੰਗਰ ਵਰਤਾਣ, ਝਾੜੂ ਲਾਣ। ਤੇ ਜਿਸ ਦਿਨ ਮਹਾਂਪੁਰਖਾਂ ਨੇ ਕਥਾ ਦਾ ਭੋਗ ਪਾਇਆ, ਉਦਨ ਇੱਕ ਫੌਜੀ ਅਫੀਸਰ ਸਿੱਖ ਆ ਗਿਆ। ਉਹ ਕਿਤੇ ਲੰਗਰ ਦੇ ਵਿੱਚ ਜੂਠੇ ਬਰਤਨ ਛੱਡਣ ਗਿਆ ਜਿੱਥੇ ਭਾਂਡੇ ਮਾਂਜਦੇ ਪਏ ਸਨ। ਉਹਨੇ ਦੇਖਿਆ ਵੀ ਪਹਿਰਾਵਾ ਇਹਦਾ ਮੁਸਲਮਾਨਾਂ ਵਾਲਾ, ਤੇ ਇਹ ਭਾਂਡੇ ਦੋਵੇਂ ਜੀ ਮਾਂਜਦੇ ਨੇ ਤੇ ਜ਼ਬਾਨ ਤੋਂ ਕੁਝ ਬੋਲਦੇ ਨੇ। ਉਹ ਖਲੋਤੇ ਰਹੇ, ਜਦੋਂ ਭਾਂਡੇ ਮਾਂਜ ਕੇ ਹਟੇ, ਕਹਿਣ ਲੱਗੇ, ਤੁਸੀਂ ਕੌਣ? ਉਹਨਾਂ ਸਾਰੀ ਵਿਥਿਆ ਦੱਸ ਦਿੱਤੀ। ਉਹ ਸਰਦਾਰ ਜੀ ਦੇ ਮਨ ਚ ਰਹਿਮ ਆ ਗਿਆ, ਕਹਿੰਦਾ, ਬਾਬਾ ਜੇ ਤੂੰ ਇਹਨਾਂ ਆਪਣੇ ਘਰ ਥਾਂ ਦਿੱਤੀ ਏ, ਮੈਂ ਤੇਰਾ ਸਿੱਖ ਹਾਂ,
ਤੂੰ ਮੈਨੂੰ ਜੇ ਦਾਤਾਂ ਦਿੱਤੀਆਂ ਨੇ ਤੇ ਮੈਂ ਇਹਨਾਂ ਬੰਦਿਆਂ ਦੀ ਮਦਦ ਕਰਾਂ, ਕਿਉਂਕਿ ਤੇਰੇ ਦਰ ਤੇ ਆ ਕੇ ਭਾਂਡੇ ਮਾਂਜ ਕੇ ਤੇਰੇ ਦਰ ਦੀ ਟੇਕ ਲਈ ਹੈ। ਸਿਰਫ ਬੇਨਤੀ ਹੈ ਕਿ ਗੁਰਬਾਣੀ ਵਿੱਚ ਕੀ ਸ਼ਕਤੀ ਹੈ। ਉਹਨੇ ਕਿਹਾ ਮੈਨੂੰ ਮਿਲੇ ਨੇ ਮੁਰੱਬੇ, ਮੁਰੱਬੇ ਆਪਾਂ ਸਮਝਦੇ ਹਾਂ ਨਾ ਜ਼ਮੀਨ, ਤੇ ਇੱਕ ਕੰਮ ਕਰੋ ਮਜ਼ਾਰੇ ਉੱਥੇ ਨੇ, ਤੁਸੀਂ ਚਲੇ ਜਾਓ, ਮੈਂ ਤੁਹਾਡੇ ਰਹਿਣ ਦਾ ਰੋਟੀ ਪਾਣੀ ਦਾ ਪ੍ਰਬੰਧ ਕਰ ਦਿਆਂਗਾ, ਤੁਸੀਂ ਸਿਰਫ ਉੱਥੇ ਰਖਵਾਲੀ ਕਰਨੀ। ਉਹ ਲੈ ਗਿਆ ਜੀ ਉੱਥੇ 6 ਮਹੀਨੇ ਉਹਨਾਂ ਨੇ ਉਸ ਤੁਕ ਦੀ ਜਾਪ ਕੀਤਾ, ਉਸ ਨੂੰ ਦਿਨ ਰਾਤ ਪੜੀ ਜਾਣ। 6 ਮਹੀਨਿਆਂ ਬਾਅਦ ਸਰਦਾਰ ਜੀ ਆਏ, ਉਹਨੇ ਪੁੱਛਿਆ ਵੀ ਤੈਨੂੰ ਕੋਈ ਤੰਗੀ ਤਾਂ ਨਹੀਂ? ਉਹਨਾਂ ਕਿਹਾ ਸਰਦਾਰ ਜੀ ਤੰਗੀ ਤਾਂ ਕੋਈ ਨਹੀਂ, ਜਿੱਥੇ ਇਹਨਾਂ ਤਰਸ ਕੀਤਾ ਜੇ ਨਾ ਉੱਥੇ 8 ਏਕੜ ਜ਼ਮੀਨ ਦੇ ਦਿਓ, 1 ਬਲਦਾਂ ਦੀ ਜੋਗ ਲੈ ਦਿਓ, ਜੋਗ ਆਪਾਂ ਸਮਝਦੇ ਹਾਂ ਕਿ 1 ਬਲਦਾਂ ਦੀ ਜੋੜੀ ਲੈ ਦਿਓ, ਤੇ ਮੈਂ ਤੁਹਾਨੂੰ ਪੈਸੇ ਵੀ ਵਾਪਸ ਕਰਾਂਗਾ, ਜੋ ਤੁਹਾਡੀ ਰਖਵਾਲੀ ਮੈਂ ਬਿਲਕੁਲ ਫਰੀ ਕਰਾਂਗਾ। 1 ਬਲਦਾਂ ਦੀ ਜੋਗ, 8 ਕਿੱਲੇ ਪੈਲੀ ਦੇ ਦਿਓ, ਬੀਜ ਵਾਸਤੇ ਪੈਸੇ ਦੇ ਦਿਓ। ਉਹਨੇ ਕਿਹਾ ਚੱਲ ਕੋਈ ਨੀ, ਜਿੱਥੇ ਇੰਨੀ 8 ਏਕੜ ਜ਼ਮੀਨ ਦੇ ਦਿੱਤੀ, ਬੀਜ ਲਈ ਪੈਸੇ ਦੇ ਦਿੱਤੇ, ਬਲਦ ਲੈ ਦਿੱਤੇ। ਜਿਸ ਦਿਨ ਉਹਨੇ ਪਹਿਲੇ ਦਿਨ ਖਲ ਸ਼ੁਰੂ ਕੀਤਾ, ਉਹਨੇ ਗੁਰੂ ਅਰਜਨ ਸਾਹਿਬ ਦੀ ਤੁਕ ਮੁੱਖ ਚ ਰੱਖ ਲਈ। ਕਹਿੰਦਾ ਫਕੀਰ ਨੇ ਕਿਹਾ ਸੀ ਕਿ ਜ਼ਬਾਨ ਤੋਂ ਜਾਪ ਨਾ ਛੱਡੀ ਤੇ ਭਾਗ ਲਾਣਾ ਗੁਰੂ ਦਾ ਕੰਮ ਹੈ। ਸ਼ੁਰੂ ਕਰ ਦਿੱਤਾ ਹਲ ਵਾਹੁੰਦਿਆਂ ਜਾਪ, ਬੀਜ ਦਿੰਦਿਆਂ ਜਾਪ, ਖੂਹ ਦੇ ਹਰਟ ਤੇ ਬੈਠਿਆਂ ਜਾਪ, ਪਾਣੀ ਲਾਉਂਦਿਆਂ ਜਾਪ। ਉਸ ਬੰਦੇ ਨੇ 8 ਏਕੜ ਵਿੱਚੋਂ 8 ਕਿੱਲਿਆਂ ਚੋਂ ਇੰਨੀ ਫਸਲ ਨਿਕਲੀ ਕਿ ਉਸ ਫਸਲ ਦਾ ਮੁਕਾਬਲਾ ਮੁਰੱਬਾ ਵੀ ਨਾ ਕਰ ਸਕਿਆ। ਇੱਥੇ ਦੇਖੋ ਭਰੋਸਾ ਰੱਖਿਓ, ਇਹ ਕੂੜ ਜਾਂ ਮਨੋਕਲਪਤ ਬਾਤ ਨਹੀਂ। ਧੰਨ ਗੁਰੂ ਗ੍ਰੰਥ ਸਾਹਿਬ ਬਚਨ ਕਰਦੇ ਨੇ, ਆਹ ਬਚਨ ਅਸੀਂ ਪੜ੍ਹਨੇ, ਤਿੱਚਰ ਮੂਲ ਨਾ ਥੁੜੀ ਦੋ, ਜਿੱਚਰ ਆਪ ਕਿਰਪਾਲ, ਸ਼ਬਦ ਅਖੁੱਟ ਬਾਬਾ ਨਾਨਕਾ, ਖਾਏ ਖਰਚ ਧੰਨ ਮਾਲ, ਤੈਨੂੰ ਕਮੀ ਕਾਹਦੀ ਆਏਗੀ। ਢੇਰ ਲੱਗ ਗਿਆ ਦਾਣਿਆਂ ਦਾ, ਸਮਾਂ ਲੰਘੀ ਗਿਆ। ਬਾਬਾ ਸੰਗਤ ਸਿੰਘ ਜੀ ਬਹੁਤ ਸਾਲਾਂ ਤੋਂ ਬਾਅਦ ਫਿਰ ਟੋਬਾ ਟੇਕ ਸਿੰਘ ਕਥਾ ਕਰਨ ਗਏ, ਤੇ ਜਦੋਂ ਕਥਾ ਕਰ ਰਹੇ ਸਨ ਤੇ ਇੱਕ ਕੁੱਲੇ ਵਾਲੀ ਪੱਗ ਬੰਨੀ, ਹੱਥ ਵਿੱਚ ਖੂੰਡਾ ਪਕੜਿਆ, ਜਿਹਦੇ ਉੱਤੇ ਸੁਨਹਿਰੀ ਮੇਖਾਂ ਲੱਗੀਆਂ, ਸੁਨਹਿਰੀ ਤਾਰ ਦੀ ਕਢਾਈ ਹੋਈ। ਉਹ ਬਾਬਾ ਜੀ ਦੇ ਕੋਲ ਆ ਕੇ ਕਥਾ ਸੁਣੀ, ਮੱਥਾ ਟੇਕ ਕੇ ਬੈਠ ਪਿੱਛੇ ਗਿਆ। ਜਦੋਂ ਬਾਬਾ ਜੀ ਕਥਾ ਕਰਕੇ ਉੱਠੇ ਤੇ ਉਹਦੇ ਕੋਲ ਨੌਕਰ ਸਨ, ਉਹਦਾ ਬਾਹਰ ਰੱਥ ਖਲੋਤਾ ਸੀ, ਘੋੜੇ ਸਨ ਕੀਮਤੀ। ਉਹਨੇ ਕਿਹਾ ਮਹਾਰਾਜ ਮੱਥਾ ਟੇਕ ਕੇ ਸਜਦਾ ਕਰਕੇ ਕਹਿੰਦਾ ਫਕੀਰ ਬਾਬਾ ਮੈਨੂੰ ਪਹਿਚਾਣਿਆ? ਕਹਿਣ ਲੱਗੇ ਪਹਿਚਾਣਿਆ ਨੀ। ਕਹਿੰਦਾ ਥਾਂ ਉਹੀ ਜੇ ਜਿੱਥੇ ਕਈ ਸਾਲ ਪਹਿਲਾਂ ਮੈਂ ਇਸ ਦਰ ਦਾ ਮੰਗਤਾ ਸੀ ਤੇ ਅੱਜ ਵੀ ਹਾਂ। ਇੱਥੇ ਮੈਂ ਉਹੀ ਹਾਂ ਜਿਹਦੀ ਰੋਟੀ ਨਹੀਂ ਸੀ ਪੱਕਦੀ, ਮੈਂ ਭਾਂਡੇ ਮਾਂਜਦਾ ਸਾਂ, ਝਾੜੂ ਲਾਉਂਦਾ ਸਾਂ। ਉਹਨੇ ਆਪਣੇ ਕੋਲੋਂ ਉਹ ਤੁਕ ਕੱਢ ਕੇ ਦਿਖਾ ਦਿੱਤੀ ਕਾਗਜ਼ ਤੇ ਜੋ ਲਿਖੀ ਸੀ ਉਰਦੂ ਚ। ਕਹਿਣ ਲੱਗੇ ਮੈਂ ਉਹੀ। ਉਹਨਾਂ ਹੱਸ ਕੇ ਕਿਹਾ ਕੀ ਬਣਿਆ ਤੇਰੀ ਰੋਟੀ ਪਾਣੀ ਦਾ? ਕਹਿੰਦਾ ਅੱਜ ਮੈਂ ਕਈ ਮੁਰੱਬਿਆਂ ਦਾ ਮਾਲਕ ਹਾਂ, ਮੇਰੇ ਨੌਕਰ ਨੇ, ਬਾਹਰ ਰੱਥ ਮੇਰਾ ਖਲੋਤਾ ਹੈ। ਬਾਬੇ ਨਾਨਕ ਦੇ ਇਸ ਸੁਖਨ ਨੇ, ਇਸ ਬੋਲ ਨੇ, ਇਸ ਪਵਿੱਤਰ ਬਚਨ ਨੇ ਮੇਰੇ ਘਰ ਨੂੰ ਬਦਲ ਦਿੱਤਾ। ਤੇ ਕਹਿੰਦਾ ਫਕੀਰ ਸਾਈਂ ਅੱਜ ਕਿਸੇ ਚੀਜ਼ ਦੀ ਕਮੀ ਨਹੀਂ। ਅੱਜ ਮੈਂ ਤੇਰੇ ਤੋਂ ਦੂਜੀ ਚੀਜ਼ ਪੁੱਛਣ ਆਇਆ ਵਾਂ ਕਿ ਇਸ ਗੁਰੂ ਗ੍ਰੰਥ ਸਾਹਿਬ ਵਿੱਚੋਂ ਮੈਨੂੰ ਉਹ ਦਾਤ ਦੇ, ਧਨ ਤੋਂ ਅੱਗੇ ਮੈਂ ਜ਼ਿੰਦਗੀ ਦਾ ਮਕਸਦ ਵੀ ਹੱਲ ਕਰ ਸਕਾਂ। ਉਹਨਾਂ ਕਿਹਾ ਦੇਖ ਭਾਈ, ਬਾਣੀ ਤਾਂ ਦੋਨੋਂ ਪੱਖ ਰੱਖਦੀ ਹੈ। ਪਹਿਲੀ ਤੁਕ ਸੀ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਤੇ ਅਗਲੀ ਤੁਕ ਹੈ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਜੇ ਤੂੰ ਇਸ ਪਾਸੇ ਜੁੜੇਗਾ, ਕੱਲਾ ਧਨ ਨਹੀਂ, ਧਨ ਨਾਲ ਤੇਰਾ ਲੋਕ ਸੌਰੇਗਾ, ਗਿਆਨ ਧਿਆਨ ਤੇ ਸਿਮਰਨ ਦੇ ਨਾਲ ਤੇਰਾ ਪਰਲੋਕ ਸੌਰੇਗਾ। ਗੁਰੂ ਸ਼ਬਦ ਵਿੱਚ ਇਹ ਸ਼ਕਤੀ ਹੈ। ਇੱਕ ਇੱਕ ਤੁਕ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਨੇ। ਗੁਰੂ ਅਰਜਨ ਸਾਹਿਬ ਜੀ ਨੇ ਤਾਂ ਫੁਰਮਾਇਆ ਕਿ ਮਿੱਤ ਕਾ ਚਿੱਤ ਅਨੂਪ ਮਰਮ ਨਾ ਜਾਣੀਏ, ਮੇਰੇ ਮਿੱਤਰ ਦਾ ਚਿੱਤ ਕਿਸੇ ਨੇ ਥਾਂ ਨਹੀਂ ਪਾਇਆ। ਗਾਹਕ ਗੁਣੀ ਅਪਾਰ ਸੋ ਤਤ ਪਛਾਣੀਏ, ਚਿੱਤੈ ਚਿੱਤ ਸਮਾਏ ਤਾਂ ਹੋਵੇ ਰੰਗ ਘਣਾ। ਤੂੰ ਆਪਣੇ ਚਿੱਤ ਨੂੰ ਗੁਰੂ ਦੇ ਚਿੱਤ ਵੀ ਸ਼ਬਦ ਵੀ ਜੋੜ ਦੇ ਤੇ ਨੇਮ ਨਾਲ ਬਾਣੀ ਪੜ੍ਹ। ਦੇਖੋ ਜੇ ਰੋਜ਼ ਨੇਮ ਨਿਭਾਈ ਜਾਵਾਂਗੇ ਨਾ, ਮਨ ਬੜੀਆਂ ਦੁਲੱਤੀਆਂ ਮਾਰਦਾ। ਅੱਜ ਵੀ ਸੁਬਾਹ ਦਾਸ ਅਰਜ਼ ਕਰਕੇ ਆਇਆ ਕਿ ਦੇਖੋ ਇਹਦਾ ਕੋਈ ਭਰੋਸਾ ਨਹੀਂ ਜੇ। ਸਭ ਤੋਂ ਬੇਭਰੋਸੇ ਵਾਲੀ ਕੋਈ ਚੀਜ਼ ਹੈ ਨਾ ਬੰਦੇ ਕੋਲ,
ਦੋ ਚੀਜ਼ਾਂ ਨੇ, ਇੱਕ ਇਹਦੇ ਸਵਾਸ ਤੇ ਦੂਜਾ ਇਹਦਾ ਮਨ। ਸਵਾਸ ਦਾ ਕੋਈ ਭਰੋਸਾ ਨਹੀਂ ਕਿ ਜਿਹੜਾ ਬਾਹਰ ਗਿਆ ਉਹਨੇ ਵਾਪਸ ਆਉਣਾ ਹੈ ਕਿ ਨਹੀਂ, ਤੇ ਇਸ ਮਨ ਦਾ ਕੋਈ ਭਰੋਸਾ ਨਹੀਂ ਇਹ ਸਹੀ ਰਸਤੇ ਤੇ ਚੱਲਦਾ ਹੈ। ਕੱਲ ਨੂੰ ਕਿਤੇ ਮੱਤ ਮਾਰੀ ਜਾਏ ਤੇ ਇਸੇ ਮਨ ਨੇ ਕਿਸੇ ਹੋਰ ਦੂਜੇ ਪਾਸੇ ਚੱਲ ਪੈਣਾ, ਬੇਭਰੋਸਾ ਹੈ ਨਾ। ਤਾਂ ਹੀ ਤਾਂ ਸਿੱਖ ਵਾਰ ਵਾਰ ਅਰਦਾਸ ਕਰਦਾ, ਬੇਨਤੀਆਂ ਕਰਦਾ ਤੇ ਸੋਚੀ ਜਾਏ ਜੇ ਧੰਨ ਗੁਰੂ ਗ੍ਰੰਥ ਸਾਹਿਬ ਚ ਗੁਰੂ ਸਾਹਿਬ ਕਹਿ ਰਹੇ ਨੇ ਕਿ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ, ਜੇ ਗੁਰੂ ਸਾਹਿਬ ਕਹਿ ਰਹੇ ਨੇ ਰਾਖ ਪਿਤਾ ਪ੍ਰਭ ਮੇਰੇ ਮੋਹ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾ ਦੀ ਏਕ ਗਰੀਬਾਂ ਰਾਖੋ ਰਾਖਨ ਹਾਰੇ, ਖੇਦ ਕਰੇ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਖਾ ਹੈ। ਹਰ ਸਿੱਖ ਆਪ ਬਾਣੀ ਦਾ ਪਾਠ ਕਰੇ, ਜੇ ਕਰ ਨਹੀਂ ਸਕਦਾ ਤੇ ਘੱਟੋ ਘੱਟ ਆਪਣੀ ਜ਼ਿੰਦਗੀ ਚ ਕੰਨਾਂ ਨਾਲ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣ ਤਾਂ ਜਾ, ਆਪ ਕਰੇ। ਤੇ ਜੇ ਨਹੀਂ ਕਰ ਸਕਦਾ ਕੀ ਕਹਾਂਗੇ ਆਪਾਂ ਗੁਰੂ ਨਾਨਕ ਸਾਹਿਬ ਤੇਰੇ ਸਿੱਖ, ਤੇ ਸਿੱਖ ਜੇ ਨਹੀਂ ਕਰ ਸਕਦਾ ਤੇ ਘੱਟੋ ਘੱਟ ਪਾਠੀ ਸਾਹਿਬ ਤੋਂ ਮਹੀਨਾ ਲੱਗ ਜਾਏ, ਸਵਾ ਮਹੀਨਾ ਲੱਗ ਜਾਏ, ਕੋਈ ਜ਼ਰੂਰੀ ਦੌੜ ਨਹੀਂ, ਸਾਹ ਲੱਗੇ ਪੰਜ ਪੰਜ ਦਸ ਦਸ ਅੰਗ ਇੱਕ ਵੇਰੇ ਸਵੇਰੇ ਸ਼ਾਮ ਸੁਣ, ਘੱਟੋ ਘੱਟ ਰੱਬ ਦੀ ਦਰਗਾਹ ਵਿੱਚ ਇਹ ਤਾਂ ਕਹਿ ਸਕੇਗਾ ਬਾਬਾ ਪੜ੍ਹਨਾ ਨਹੀਂ ਸਾਂ ਜਾਣਦਾ, ਮੈਂ ਤੇਰੇ ਬਚਨ ਸੁਣ ਕੇ ਜ਼ਰੂਰ ਆਇਆ, ਕਿਉਂਕਿ ਸੁਣਿਆ ਵੀ ਪਾਰ ਉਤਾਰਾ ਹੁੰਦਾ। ਤੇ ਜੇ ਬਾਣੀ ਪੜ੍ਹਨੀ ਆਪ ਆਉਂਦੀ ਹੋਵੇ, ਰੋਜ਼ ਨੇਮ ਬੰਦਾ ਨਿਭਾਏ, ਨੇਮ ਜਿਹੜਾ ਇਹ ਪ੍ਰੇਮ ਬਣਦਾ ਹੈ, ਰੋਜ਼ਾਨਾ ਸ਼ਬਦ ਦਾ ਅਭਿਆਸ ਛੱਡੇ ਨਾ। ਭਾਈ ਗੁਰਦਾਸ ਸਾਹਿਬ ਕਿਉਂਕਿ ਉਹਨਾਂ ਬਾਣੀ ਲਿਖੀ, ਬਾਣੀ ਨੂੰ ਜੀਵਿਆ, ਤੇ ਉਹਨਾਂ ਨੇ ਇੱਕ ਬਚਨ ਲਿਖਿਆ ਸੀ, ਕਵਿਤਾ ਉਹਨਾਂ ਦੇ ਕਵਿਤ ਵਿੱਚ ਹੈ ਬ੍ਰਿਜ ਭਾਸ਼ਾ ਵਿੱਚ, ਕਹਿੰਦੇ ਨੇ ਨੇਮ ਨਾ ਛੱਡੀ ਬਾਣੀ ਦਾ, ਤੈਨੂੰ ਰਸ ਆ ਰਿਹਾ ਨਹੀਂ ਆ ਰਿਹਾ, ਤੂੰ ਆਪਣਾ ਕਰਮ ਨਾ ਛੱਡ। ਕਈ ਵਾਰੀ ਆਪਾਂ ਕਹਿੰਦੇ ਹਾਂ ਅਵਸਥਾਵਾਂ ਉੱਚੀਆਂ ਦੀ ਗੱਲ ਕਰਨ ਲੱਗ ਪੈਂਦੇ, ਦਸਮ ਦੁਆਰ ਕਿੱਥੇ ਖੁੱਲਦਾ ਜੀ, ਅਨਹਦ ਸ਼ਬਦ ਕਿੱਥੇ ਆਉਂਦਾ ਜੀ, ਅੰਦਰੋਂ ਜੋਤ ਕਿੱਥੇ ਦਿਸਦੀ ਹੈ ਜੀ। ਉਹ ਮੈਂ ਸੱਚੀ ਗੱਲ ਇਹ ਬਾਣੀ ਸਭ ਕੁਝ ਦੱਸਦੀ ਏ, ਉਹ ਮਨਾ ਤੂੰ ਚੁੱਪ ਕਰਕੇ ਗੁਰੂ ਦੀ ਗੱਲ ਮੰਨੀ ਜਾ, ਜਿੱਥੇ ਪੜਾ ਆਉਣਗੇ ਗੁਰੂ ਆਪੇ ਹੀ ਬਖਸ਼ਿਸ਼ ਕਰੀ ਜਾਂਦਾ। ਹੁਣ ਬੰਦੇ ਕਈ ਵਾਰੀ ਭੁਲੇਖਾ ਕਰ ਰਹੇ ਨੇ, ਕੋਈ ਇੱਕ ਵਾਰੀ ਕਹਿ ਰਹੇ ਸਨ ਕੋਈ ਕਥਾ ਵਾਚਕ, ਉਹਨਾਂ ਪੁੱਛਿਆ ਕਿਸੇ ਨੇ ਵੀ ਬਾਬਾ ਜੀ ਦਸਮ ਦੁਆਰ ਕਿੱਥੇ ਕਰਕੇ ਵੀ, ਉਹਨਾਂ ਕਿਹਾ ਵੀ ਤੂੰ ਬਾਣੀ ਪੜ੍ਹਨੇ, ਕਹਿੰਦਾ ਕਰਦਾ ਤੇ ਐ ਤੇ ਮੈਂ ਸੋਚਣਾ ਕਿਤੇ ਅਗਾਂਹ ਨਾ ਨਿਕਲ ਜਾਵਾਂ। ਹੁਣ ਇਹ ਸਾਡੀ ਹਾਲਤ ਹੈ, ਉਹ ਆਂਦਾ ਕਿਤੇ ਅਗਾਂਹ ਨਾ ਨਿਕਲ ਜਾ। ਉਹਨਾਂ ਕਿਹਾ ਕੋਈ ਬੱਸ ਸਟੈਂਡ ਜਿਹੜਾ ਨਿਕਲ ਜਾਣਾ ਸੀ ਇੱਕ, ਜਦੋਂ ਤੂੰ ਜੁੜੇਗਾ ਸੇ ਦੇਖੋ ਬਚਕਾਨਾ ਗੱਲਾਂ ਨੇ। ਇਹੀ ਕਾਰਨ ਸਾਨੂੰ ਲੋਕ ਠੱਗੀ ਜਾ ਰਹੇ ਨੇ, ਕੋਈ ਜੋਤਾਂ ਦਿਖਾਉਂਦਾ ਪਿਆ, ਕੋਈ ਕੰਨਾਂ ਚ ਬੋਲ ਸੁਣਾਉਂਦਾ ਪਿਆ, ਕੋਈ ਅੰਗਿਆਰੀਆਂ ਮੂੰਹ ਚ ਪਾਉਂਦਾ ਪਿਆ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਨਹੀਂ ਭਾਈ, ਤੂੰ ਸ਼ਬਦ ਦਾ ਨੇਮ ਨਾਲ ਜਾਪ ਕਰ, ਸਿਮਰਨ ਕਰ ਤੇ ਯਤਨ ਕਰ ਕਿ ਆਪਣੇ ਘਰ ਵਿੱਚ ਇੱਕ ਥਾਂ ਤੇ ਬੈਠ ਕੇ ਜਾਪ ਕਰ। ਜਿਹੜਾ ਇੱਕ ਥਾਂ ਦਾ ਜਾਪ ਹੈ, ਪਿਛਲੇ ਦਿਨ ਮੈਂ ਅਰਜ਼ ਕਿਹਾ ਗੱਡੀ ਚਲਾਉਂਦੇ ਹਾਂ, ਮੰਨ ਲਓ ਇੱਕ ਗੱਡੀ ਦੀ ਸੀਟ ਤੇ ਆਪਾਂ ਰੋਜ਼ ਬਹਿਣਾ, ਆਪਾਂ ਹੀ ਬਹਿਣਾ, ਤੇ ਜੇ ਤੂੰ ਉਸ ਸੀਟ ਉੱਤੇ ਬੈਠਾ ਹੀ ਰੋਜ਼ ਘੰਟਾ ਦੋ ਘੰਟੇ ਸਬਰ ਕਰਦਿਆਂ ਸਿਮਰਨ ਕਰੇ ਨਾ, ਸੱਚ ਇਵੇਂ ਸੀਟ ਤੇ ਜਦੋਂ ਬੈਠੇਗਾ ਨਾਮ ਆਪਣੇ ਆਪ ਚੱਲਣ ਲੱਗ ਪਵੇ। ਸ਼ਬਦ ਆਪਣੀ ਵੇਵਸ, ਆਪਣੀਆਂ ਤਰੰਗਾਂ ਉੱਥੇ ਬਖੇਰਦਾ ਹੈ। ਭਾਈ ਸਾਹਿਬ ਨੇ ਦੋ ਚਾਰੇ ਬਚਨ ਕਹੇ ਕਿ ਬਾਣੀ ਦਾ ਨੇਮ ਨਾ ਛੱਡ। ਪਹਿਲਾ ਬਚਨ ਉਹਨਾਂ ਕਿਹਾ ਕਿ ਦੇਖ ਮਾਲੀ, ਮੈਂ ਸਮਝਾਉਣ ਲਈ ਸਿਰਫ ਆਪਣੇ ਮਨ ਨੂੰ, ਉਹ ਬਗੀਚੇ ਵਿੱਚ ਗੋਡੀ ਦਿੰਦਾ ਹੈ, ਬਾਗ ਵਿੱਚ ਮਾਲੀ ਪਾਣੀ ਲਾਉਂਦਾ ਹੈ, ਮਾਲੀ ਕਿੱਕਰ ਦੇ ਕੰਡਿਆਂ ਦੀ ਵਾੜ ਕਰਦਾ ਹੈ, ਮਾਲੀ ਜਿਹੜਾ ਹੈ ਉਹ ਆਪਣੇ ਵੱਲੋਂ ਖਾਦ ਪਾਉਂਦਾ ਹੈ। ਪਰ ਅੱਜ ਤੱਕ ਕੋਈ ਮਾਲੀ ਦੁਨੀਆਂ ਵਿੱਚ ਐਸਾ ਨਹੀਂ ਪੈਦਾ ਹੋਇਆ ਜਿਹੜਾ ਕਹੇ ਵੀ ਰਸ ਵੀ ਮੈਂ ਆਪ ਹੀ ਭਰਨਾ। ਪਾਣੀ ਦਿੰਦਾ, ਵਾੜ ਕਰਦਾ, ਖਾਦ ਪਾਉਂਦਾ, ਰਖਵਾਲੀ ਕਰਦਾ, ਪਰ ਜਿੱਦਣ ਫਲਾਂ ਵਿੱਚ ਰਸ ਭਰਨਾ ਉਦਣ ਸੂਰਜ ਦੀਆਂ ਕਿਰਨਾਂ ਰੱਬ ਦੀ ਕਿਰਪਾ ਨੇ ਭਰਨਾ। ਤੇਰਾ ਕੰਮ ਹੈ ਤੂੰ ਗੋਡੀ ਕਰੀ ਜਾ, ਤੂੰ ਬਾਣੀ ਪੜ੍ਹੀ ਜਾ, ਅਰਦਾਸਾਂ ਕਰੀ ਜਾ, ਜਿੱਦਣ ਵਕਤ ਆਵੇਗਾ ਸੱਚ ਇਵੇ ਅੰਦਰ ਰਸ ਭਰਨ ਵਾਲੇ ਨੇ ਰਸ ਭਰਨਾ। ਮਾਲੀ ਰਸ ਨਹੀਂ ਭਰ ਸਕਦਾ, ਕੇਵਲ ਕਰਮ ਕਰ ਸਕਦਾ ਹੈ। ਉਹਨਾਂ ਦਾ ਬਚਨ ਹੈ ਦੀਵਾ ਬਲਦਾ ਤੇ ਭੰਬਟ ਆਉਂਦਾ ਦੀਵੇ ਦੇ ਉੱਤੇ। ਮੈਂ ਸਿਰਫ ਇਸ ਕਰਕੇ ਅੱਜ ਪ੍ਰਕਰਨ ਰੱਖ ਲਿਆ ਸੀ, ਇੱਕ ਸ਼ਬਦ ਬਾਬੇ ਅਮਰਦਾਸ ਨੇ ਸੁਣਿਆ ਤੇ ਜ਼ਿੰਦਗੀ ਵਿੱਚ ਪਲਟਾ ਆ ਗਿਆ। ਸਾਡੇ ਕੋਲ ਤਾਂ ਗੁਰੂ ਗ੍ਰੰਥ ਸਾਹਿਬ ਦਾ ਅਥਾਂ ਖਜ਼ਾਨਾ, ਪਰ ਸੱਚ ਇਵੇ ਬੀਬੀ ਅਮਰੋ ਵਰਗਾ ਖਿਰਦਾ ਕੋਈ ਨਹੀਂ ਤੇ ਬਾਬੇ ਅਮਰਦਾਸ ਵਰਗਾ ਸਰੋਤਾ ਕੋਈ ਨਹੀਂ। ਸੁਣਾਉਣ ਵਾਲੀ ਬੀਬੀ ਅਮਰੋ ਹੈ,
ਤੇ ਸੁਣਨ ਵਾਲਾ ਜਿਹਨੂੰ ਰਾਤ 7 ਵਜੀ ਅਜੇ ਤਾਜ਼ੀ, ਬਾਬਾ ਅਮਰਦਾਸ ਹੈ, ਦੀਵਾ ਬਲਦਾ, ਭੰਬਟ ਪਤੰਗੇ ਆਉਂਦੇ ਨੇ, ਆ ਕੇ ਦੀਵੇ ਦੀ ਪਰਿਕਰਮਾ ਕਰਦੇ ਨੇ। ਪਹਿਲੇ ਦਿਨ ਪਤੰਗਾ ਬਚ ਕੇ ਚਲਾ ਗਿਆ ਤੇ ਕੀ ਦੂਜੇ ਦਿਨ ਪਤੰਗੇ ਨਹੀਂ ਆਉਂਦੇ? ਦੂਜੇ ਦਿਨ ਦੀਵਾ ਬਲਿਆ, ਪਤੰਗਾ ਫਿਰ ਪਹੁੰਚਿਆ, ਦੂਜੇ ਦਿਨ ਵੀ ਬਚ ਗਿਆ। ਪਰ ਪਤੰਗਾ ਕਹਿੰਦਾ ਹੈ, ਨੇਮ ਨਹੀਂ ਮੈਂ ਛੱਡਣਾ, ਬਲਦੇ ਹੋਏ ਦੀਵੇ ਦੀ ਰੋਜ਼ ਪਰਿਕਰਮਾ ਕਰਦਾ ਹੈ, ਤੇ ਜੇ ਨੇਮ ਨਾਲ ਇੱਕ ਪਤੰਗਾ ਦੀਵੇ ਕੋਲ ਆਵੇ, ਸੱਚ ਇਵੇ ਕਿ ਇੱਕ ਦਿਨ ਦੀਵਾ ਆਪਣੀ ਅੱਗ ਵਿੱਚ ਉਹਨੂੰ ਸਮਾ ਲੈਂਦਾ। ਇਹਦਾ ਪੱਖ ਲੈਣਾ ਹੈ ਪੋਜ਼ਿਟਿਵ। ਵੀ ਮਹਾਰਾਜ ਕਹਿੰਦੇ ਨੇ, ਜਿਵੇਂ ਇੱਕ ਪਤੰਗਾ ਰੋਜ਼ ਆਉਂਦਾ ਤੇ ਉਹ ਆ ਕੇ ਪਰਿਕਰਮਾ ਕਰੇ ਤੇ ਦੀਵੇ ਵੀ ਸਮਾ ਜਾਂਦਾ, ਤੂੰ ਘੱਟੋ ਘੱਟ ਰੋਜ਼ ਮੱਥਾ ਟੇਕ ਕੇ ਪਰਿਕਰਮਾ ਹੀ ਕਰ ਜਾ, ਓਏ ਤੂੰ ਗੁਰੂ ਦਾ ਹੁਕਮ ਲਿਖੇ ਬਾਹਰ ਪੜ ਜਾ, ਰੋਜ਼ ਰੋਜ਼ ਦੀ ਪਰਿਕਰਮਾ ਕਰਦੀ, ਕਿਤੇ ਅੰਦਰ ਨੂੰ ਠੋਕਰ ਵੱਜੇਗੀ। ਗੁਰੂ ਪਰਿਕਰਮਾ ਕਰਨ ਵਾਲੇ ਨੂੰ ਆਪਣੀ ਗੋਦ ਵੀ ਸਮਾ ਲੈਂਦਾ। ਪਤੰਗਾ ਸਿਰ ਪਰਿਕਰਮਾ ਕਰਦਾ। ਦੂਸਰੀ ਬੇਨਤੀ ਕਿ ਪੰਛੀ ਉੱਡਦਾ ਤੇ ਉਹ ਜਿੱਥੇ ਦਾਣਾ ਪਿਆ ਉਹਨੂੰ ਚੁਣਦਾ। ਇੱਕ ਦਿਨ ਦਾਣਾ ਚੁਣ ਕੇ ਆਵੇਗਾ, ਦੂਜੇ ਦਿਨ ਆਏਗਾ, ਤੀਜੇ ਦਿਨ ਆਏਗਾ, ਪਰ ਇੱਕ ਦਿਨ ਪੰਛੀ ਵੀ ਜਾਲ ਵਿੱਚ ਫਸ ਜਾਂਦਾ। ਕਹਿਣ ਲੱਗੇ, ਤੂੰ ਰੋਜ਼ ਗੁਰੂ ਕੋਲ ਜਾ, ਜੇ ਪੰਛੀ ਰੋਜ਼ ਦਾਣਾ ਚੁਣ ਦਿਆ ਜਾਂਦਾ ਤੇ ਇੱਕ ਦਿਨ ਜਾਲ ਉਹਨੂੰ ਆਪਣੇ ਕੋਲ ਰੱਖ ਲੈਂਦਾ, ਤੂੰ ਦੁਨੀਆਂ ਦੀਆਂ ਲੋੜਾਂ ਮੁੱਖ ਰੱਖ ਕੇ ਮੱਥਾ ਟੇਕਣ ਜਾ, ਮੇਰਾ ਗੁਰੂ ਇੱਕ ਦਿਨ ਕਿਰਪਾ ਕਰੇਗਾ, ਦੁਨੀਆਂ ਦੀਆਂ ਲੋੜਾਂ ਤੋਂ ਉੱਪਰ ਉਠਾ, ਤੈਨੂੰ ਸਦਾ ਵੀ ਆਪਣੇ ਚਰਨਾਂ ਵਿੱਚ ਥਾਂ ਦੇ ਦੇਵੇਗਾ। ਤੀਸਰਾ ਬਚਨ ਹੈ ਉਹਨਾਂ ਦਾ, ਕਮਲ ਦਾ ਫੁੱਲ ਖਿੜਦਾ, ਭਵਰਾ ਹੁੰਦਾ, ਰੋਜ਼ ਸੁਗੰਧੀ ਮਾਣਦਾ, ਪਰ ਇੱਕ ਵਕਤ ਐਸਾ ਹੁੰਦਾ ਕਿ ਰੋਜ਼ ਆਉਣ ਵਾਲਾ ਭਵਰਾ ਆਪਣੇ ਆਪ ਸਮਾ ਜਾਂਦਾ ਉਸ ਫੁੱਲ ਵਿੱਚ। ਕਹਿੰਦੇ ਤੂੰ ਨੇਮ ਨਾ ਛੱਡ, ਰੋਜ਼ ਗੁਰੂ ਦੇ ਰਸ ਵੀ ਜੋੜਦਾ। ਇਹ ਅਭਿਆਸ ਦੀ ਗੱਲ ਹੈ। ਸਤਿਗੁਰੂ ਦੇ ਬਚਨ ਨੇ ਭਾਈ ਗੁਰਦਾਸ ਸਾਹਿਬ ਦੀ ਵੀ, ਕਹਿਣ ਲੱਗੇ, ਜੈਸੇ ਦੀਪ ਦੀਪਤ ਪਤੰਗ ਲੋਟ ਪੋਟ ਹੋਤ, ਕਬੂ ਕਹਿ ਜਵਾਰਾ ਮੈਂ ਪਰਤ ਜਰ ਜਾਇਕ ਹੈ, ਜੈਸੇ ਖਗ ਦਿਨ ਪ੍ਰਤ ਚੋਗ ਚੁਗ ਆਵੈ ਉੱਡ, ਕਾਉ ਦਿਨ ਫਾਂਸੀ ਫਾਂਸੈ ਬੋਹਰ ਨਾ ਆਇਕ ਹੈ, ਜੈਸੇ ਅਲ ਕਮਲ ਕਮਲ ਪ੍ਰਤ ਖੋਜੈ ਨਿਤ, ਕਬੂ ਕਮਲ ਦਲ ਸੰਪਟ ਸਮਾਇਕ ਹੈ, ਤੈਸੇ ਗੁਰਬਾਨੀ ਅਵਗਾਹਨ ਕਰਚ ਚਿਤ, ਕਬੂ ਮਗਨ ਹੋਏ ਸ਼ਬਦ ਉਰਜਾਏ। ਅਰੇ ਜੋ ਰੋਜ਼ ਬਾਣੀ ਦਾ ਅਭਿਆਸ ਕਰੇ ਤੇ ਫਿਰ ਬਾਣੀ ਹੋਰ ਕੀ ਕਿਰਪਾ ਕਰਦੀ, ਬਾਣੀ ਅੰਦਰ ਨੂੰ ਸਪਰਸ਼ ਕਰਦੀ ਹੈ, ਬਾਣੀ ਪ੍ਰਭੂ ਦੇ ਚਰਨਾਂ 'ਚ ਥਾਂ ਦਵਾਉਂਦੀ ਹੈ। ਆ ਸ਼ਬਦ ਹੀ ਨੇ ਨਾ, ਕੋਈ ਫਿੱਕੇ ਬੋਲ ਬੋਲੇ ਤੇ ਸਾਡੇ ਕੰਨਾਂ 'ਚ ਕਈ ਕਈ ਸਾਲ ਗੂੰਜੀ ਜਾਂਦੇ ਨੇ, ਉਹਦੇ ਸ਼ਬਦ, ਉਹਦੀ ਬਾਣੀ, ਉਹਦੇ ਬੋਲ ਸਾਡੇ ਅੰਦਰ ਨੂੰ ਤੋੜ ਕੇ ਚਲੇ ਗਏ, ਤੇ ਜਿਹੜਾ ਇੰਨੀ ਭਾਵਨਾ ਨਾਲ ਗੁਰੂ ਕੀ ਬਾਣੀ ਸੁਣੇਗਾ ਉਹਦੇ ਅੰਦਰ ਨੂੰ ਬਾਣੀ ਜੋੜੇਗੀ ਕਿਉਂ? ਗੁਰੂ ਅਰਜਨ ਸਾਹਿਬ ਦਾ ਸ਼ਬਦ ਹੈਗਾ, ਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮਖ ਨਾ ਮਨ ਤੇ ਟਾਰੀ ਰੇ, ਬਾਣੀ ਕੀ ਕਰਦੀ ਹੈ? ਦਰਸ਼ਨ, ਪਰਮਾਤਮਾ ਦੇ ਦਰਸ਼ਨ ਕਰਾਉਂਦੀ ਹੈ। ਪਰਸਨ, ਜਦੋਂ ਬਾਣੀ ਦਾ ਅਭਿਆਸ ਕਰਦਾ ਬੰਦਾ, ਉਹਨੂੰ ਮਹਿਸੂਸ ਹੋਣ ਲੱਗ ਪੈਂਦਾ ਬਾਣੀ ਮੇਰੇ ਅੰਦਰ ਨੂੰ ਰੱਬ ਨਾਲ ਸ਼ੋਹਾਨ ਲੱਗ ਪਈ, ਪਰਮਾਤਮਾ ਨਾਲ ਜੁੜਨ ਲੱਗ ਪਿਆ। ਦਰਸ਼ਨ, ਪਰਸਨ, ਸਰਸਨ ਅੰਦਰ ਰਸ ਭਰਦੀ ਹੈ, ਹਰਸਨ ਅੰਦਰ ਖੁਸ਼ੀਆਂ ਦਿੰਦੀ ਹੈ, ਰੰਗ ਰੰਗੀ ਕਰਤਾਰੀ ਰੇ, ਕਿਉਂਕਿ ਬਾਣੀ ਕਰਤਾਰ ਦੇ ਰੰਗ ਵਿੱਚ ਰੰਗੀ ਹੋਈ ਹੈ। ਰੰਗ ਰੰਗੀ ਕਰਤਾਰੀ ਰੇ, ਸਤਿਗੁਰੂ ਕਹਿੰਦੇ ਨੇ ਖਿੰਨ ਰੰਮ, ਥੋੜਾ ਜਿਹਾ ਸਮੇਂ ਕਿਤੇ ਬਾਣੀ ਨਾਲ ਜੁੜ, ਗੁਰ ਗਮ ਤੇਰੀ ਪਹੁੰਚ ਗੁਰੂ ਤੱਕ ਹੋ ਜਾਏਗੀ। ਖਿੰਨ ਰੰਮ ਗੁਰ ਗਮ ਹਰ ਦਮ ਨਹਿ ਜਮ, ਹਰ ਕੰਠ ਨਾਨਕ ਉਰਹਾਰੀ ਰੇ। ਜਿਹੜਾ ਰੋਜ਼ ਬਾਣੀ ਵਿੱਚ ਜੁੜਦਾ ਉਹ ਜਮਾਂ ਦਾ ਖਾਜਾ ਨਹੀਂ ਬਣਦਾ। ਬਾਬੇ ਅਮਰਦਾਸ ਨੇ ਸਾਧ ਸੰਗਤ ਇੱਕੋ ਸ਼ਬਦ ਸੁਣਿਆ, ਅੰਮ੍ਰਿਤ ਵੇਲੇ ਸੀ ਤੇ ਉੱਥੋਂ ਸ਼ੁਰੂ ਦਾਸ ਤਾਂ ਥੋੜਾ ਜਿਹਾ ਰੁਕਿਆ ਸੀ ਕਿ ਦੇਖੋ ਆਪਣੀ ਜ਼ਿੰਦਗੀ ਵਿੱਚ ਆਪਾਂ ਜਿੰਨਾ ਵੀ ਭਲਾ ਲੋਚਨੇ ਆ ਆਪਣਾ, ਤੇ ਗੁਰਬਾਣੀ ਨਾਲ ਜੁੜੀਏ, ਆਪ ਪਾਠ ਕਰੀਏ, ਆਪ ਬਾਣੀ ਦਾ ਸ਼ਬਦ ਰੋਜ਼ ਅਭਿਆਸ ਕਰੀਏ। ਜਦੋਂ ਆਪ ਬਾਣੀ ਪੜਾਂਗੇ ਨਾ, ਫਿਰ ਅਰਥ ਵੀ ਇਹਦਾ ਆਨੰਦ ਵੀ ਕੁਝ ਹੋਰ ਆਉਣ ਲੱਗ ਪੈਂਦਾ ਹੈ। ਇੱਕ ਸ਼ਬਦ ਸੁਣਿਆ, ਸਾਨੂੰ ਕਿਉਂ ਨਹੀਂ ਰਸ ਆਉਂਦਾ ਪਿਆ? ਦੇਖੋ ਅੰਦਰ ਰੁੱਖੇ ਨੇ, ਸ਼ਬਦ ਦੀ ਗੱਲ ਕਰਕੇ ਮਨ ਫਿਰ ਕੋਰੇ ਦਾ ਕੋਰਾ, ਸੁੱਕੇ ਦਾ ਸੁੱਕਾ, ਖੁਸ਼ਕੀ। ਅੰਦਰ ਕੀਰਤਨ ਹੁੰਦਾ, ਬਾਹਰ ਡਾਂਗਾਂ ਖਿੱਚ ਲੈਂਦੇ ਨੇ, ਇਹਦਾ ਮਤਲਬ ਬਾਣੀ ਤਾਂ ਅੰਮ੍ਰਿਤ ਵਾਲੀ ਸੀ ਤੇ ਕੀਰਤਨ ਸੁਣ ਕੇ ਵੀ ਟਿਕਾ ਨਾ ਮਿਲਿਆ, ਅੰਦਰ ਸਕੂਨ ਹੀ ਨਾ ਆਇਆ, ਗੁੱਸੇ ਵਿੱਚ ਉਹਦੀਆਂ ਅੱਖਾਂ ਚੋਂ ਖੂਨ ਨਿਕਲਣ ਤੇ ਹੋ ਜਾਂਦਾ ਹੈ। ਸੋਚੀ ਦਾ ਮਨਾ ਵੀ ਸਤਿਗੁਰੂ ਦਾ ਸ਼ਬਦ ਤਾਂ ਉਹਨਾਂ ਤਾਂ ਕਿਹਾ ਸੀ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨਵਾ ਸਤਿਗੁਰੂ ਕਾ ਦਰਸ਼ਨ ਪਾਏ ਜੀਓ। ਤੇ ਜਿਹੜਾ ਬੰਦਾ ਤੜਫ ਰਿਹਾ ਹੈ ਇਹਦੀ ਹਾਲਤ ਤਾਂ ਇਸ ਤਰ੍ਹਾਂ ਲੱਗਦੀ ਪਈ ਜੈਤਨ ਬਾਣੀ ਵਿਸਰ ਜਾਏ ਜਿਉ ਪੱਕਾ ਰੋਕੀ ਵਿਲਾ ਹੈ। ਕਿਉਂ ਨੀ ਰਸ ਆਉਂਦਾ ਬਾਣੀ ਵਿੱਚੋਂ, ਕਿਉਂ ਨੀ ਸਵਾਦ ਆਉਂਦਾ ਬਾਣੀ ਵਿੱਚੋਂ? ਗੁਰਮੁਖੋ ਕਸੂਰ ਆਪਣੇ ਮਨ ਦਾ ਹੈ। ਬੁਖਾਰ ਚੜਿਆ ਹੁੰਦਾ ਸੀ ਤੇ ਅੱਜ ਵੀ ਕਿਤੇ ਤਾਪ ਕਿਸੇ ਨੂੰ ਚੜ ਜਾ ਜੇ ਤੇ ਰੋਟੀ ਉਹਦੇ ਸਾਹਮਣੇ ਰੱਖੋ, ਇੱਕ ਬੁਰਕੀ ਤੋੜ ਕੇ ਕਹਿੰਦਾ ਸੀ ਚੁੱਕ ਲਿਜੋ ਰੋਟੀ ਦਾ ਸਵਾਦ ਕੌੜਾ। ਤੇ ਮਾਈਆਂ ਕਹਿੰਦੀਆਂ ਹੁੰਦੀਆਂ ਸਨ ਪੁੱਤਰ ਰੋਟੀ ਤਾਂ ਕੌੜੀ ਨਹੀਂ, ਅਸਲ ਵਿੱਚ ਬੁਖਾਰ ਨੇ ਤੇਰੇ ਮੂੰਹ ਦਾ ਸਵਾਦ ਹੀ ਖਰਾਬ ਕਰ ਦਿੱਤਾ ਹੈ। ਬੁਖਾਰ ਚੜਿਆ ਹੋਵੇ ਤੇ ਰੋਟੀ ਕੌੜੀ ਲੱਗਣ ਲੱਗ ਪੈਂਦੀ ਹੈ। ਤੇ ਜਿਸ ਬੰਦੇ ਨੂੰ ਕਈ ਜਨਮਾਂ ਦਾ ਅੰਦਰ ਵਕਾਰਾਂ ਦਾ ਬੁਖਾਰ ਚੜਿਆ ਪਿਆ ਉਹਨੂੰ ਮਿਠਾਸ ਇੱਕ ਦਿਨ ਚ ਕਿੱਥੇ ਆ ਜਾਏਗੀ? ਮਨ ਕੌੜਾ, ਜ਼ਬਾਨ ਕੌੜੀ, ਇੰਦਰੇ ਕੌੜੇ, ਜਿਨ੍ਹਾਂ ਦੇ ਇੱਕ ਇੱਕ ਇੰਦਰੇ ਤਾਪ ਨਾਲ ਵਿਲਕਦੇ ਪਏ ਨੇ, ਉਸਦੇ ਅੰਦਰ ਨੂੰ ਕਿਵੇਂ ਸਵਾਦ ਆਏਗਾ? ਸਤਿਗੁਰੂ ਨੇ ਇੱਕ ਬਚਨ ਕਿਹਾ, ਕਹਿਣ ਲੱਗੇ ਇਹਦਾ ਇੱਕ ਰਸ ਇਸ ਕਰਕੇ ਆਉਂਦਾ, ਕਦੀ ਲੰਗਰ ਝਾਤੀ ਮਾਰ ਕੇ ਦੇਖੋ ਅਸੀਂ ਮਿੱਠੀਆਂ ਕਿੰਨੀਆਂ ਚੀਜ਼ਾਂ ਬਣਾਉਂਦੇ ਹਾਂ। ਗੁਰਦੁਆਰਿਆਂ ਵਿੱਚ ਚੌਲ ਬਣਦੇ ਨੇ, ਖੀਰ ਬਣਦੀ ਏ, ਮਿਠਾਸ ਹੈ ਨਾ। ਤੇ ਖੌਂਚਾ ਸਿੱਪੀ ਸਾਰਿਆਂ ਦੇ ਵਿੱਚ ਉਹ ਘੁੰਮਦੀ ਹੈ। ਕੜਛੀ ਖੀਰ ਵਿੱਚ ਫੇਰਦੀਆਂ ਨੇ ਬੀਬੀਆਂ, ਪਰ ਅੱਜ ਤੱਕ ਕਦੀ ਕਿਸੇ ਨੇ ਕੜਛੀ ਨੂੰ ਨਹੀਂ ਪੁੱਛਿਆ ਨੀ ਤੂੰ ਇੰਨਾ ਸਮਾਂ ਖੀਰ ਦੇ ਵਿੱਚ ਘੁੰਮੀ, ਸਵਾਦ ਕਿਹੋ ਜਿਹਾ? ਸਵਾਦ ਚੱਖਣ ਵਾਸਤੇ ਤਾਂ ਜੀਭ ਚਾਹੀਦੀ, ਕੜਛੀ ਘੁੰਮੀ ਰਹੀ ਹੈ ਨਾ, ਸਵਾਦ ਤਾਂ ਨਹੀਂ ਜਾਂਦੀ। ਗੁਰੂ ਗ੍ਰੰਥ ਸਾਹਿਬ ਦੀ ਤੁਕ ਹੈ, ਮਹਾਰਾਜ ਕਹਿੰਦੇ ਨੇ ਸੱਚ ਏਵੇ ਲੋਕ ਕੜਛੀ ਦੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਘੁੰਮ ਰਹੇ ਨੇ। ਸਵਾਦ ਤਾਂ ਆਵੇਗਾ ਜੇ ਭਾਵਨਾ ਦੀ ਜੀਭ ਕੋਲ ਹੋਵੇਗੀ। ਕੜਛੀਆਂ ਫਿਰਨ ਤਨ ਗੁਰੂ ਗ੍ਰੰਥ ਸਾਹਿਬ, ਸਵਾਉ ਨਾ ਜਾਣਣ ਸੁਣੀਆਂ, ਅੰਦਰ ਸੁਣਿਆਪਣ ਖਾਲੀ ਹੈ। ਕੜਛੀ ਮੈਟਲ ਨੂੰ ਕੀ ਸਵਾਦ ਆਇਆ? ਕੜਛੀ ਨੂੰ ਸਵਾਦ ਨਾ ਆਇਆ ਬੰਦਿਆ, ਤੇਰਾ ਅੰਦਰ ਮੈਟਲ ਬਣ ਗਿਆ, ਇੰਨਾ ਕੋਈ ਤੂੰ ਪੜ੍ਹ ਲਿਆ, ਸਵਾਦ ਤਾਂ ਤੈਨੂੰ ਵੀ ਨਾ ਆਇਆ। ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ, ਸੇ ਮੁੱਖ ਦਸਨ ਨਾਨਕ ਰਤੇ ਪ੍ਰੇਮ ਰਸ, ਜਿਹੜੇ ਰਸ ਭੇਜੇ ਨੇ ਉਹ ਹੀ ਚੰਗੇ। ਬੀਬੀ ਅਮਰੋ ਸੱਚ ਏਵੇ ਉਹਦੀ ਬਿਰਤੀ ਕੜਛੀ ਦੀ ਤਰ੍ਹਾਂ ਨਹੀਂ, ਉਹਨੂੰ ਰੱਬ ਨੇ ਭਾਵਨਾ ਦੀ ਜੀਭ ਦਿੱਤੀ। ਸ਼ਬਦ ਪੜ੍ਹਦੀ ਪੜ੍ਹਦੀ ਜਦੋਂ ਸੰਪੰਨਤਾ ਕੀਤੀ, ਕੱਲ ਅਸੀਂ ਇੱਥੇ ਪਹੁੰਚੇ ਸਾਂ, ਮਾਰੂ ਮਹੱਲਾ ਪਹਿਲਾ, ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਉ ਗੁਣ ਨਾਹੀ ਅੰਤ ਹਰੇ, ਚਿਤ ਚੇਤ ਸਕੀਨੀ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ, ਜਾਲੀ ਰਹਿਣ ਜਾਲ ਦਿਨ ਹੂਆ, ਜੇਤੀ ਘੜੀ ਫਾਹੀ ਤੇਤੀ, ਰੁਸ ਰਸ ਰਸ ਚੋਗ ਚੁਗੈ ਨਿਤ ਫਾਸ ਹੈ, ਛੂਟ ਸਮੂੜੇ ਕਵਣ ਗੁਣੀ, ਰੋਜ਼ ਸਵਾਦ ਲੈਂਦਾ ਗਲ ਚ ਫਾਹੀਆਂ ਪੈ ਰਹੀਆਂ ਨੇ, ਕਾਇਆ ਆਰਨ ਸਰੀਰ ਭੱਠੀ ਬਣ ਗਿਆ, ਮਨ ਵਿੱਚ ਲੋਹਾ, ਮਨ ਇਸ ਭੱਠੀ ਵਿੱਚ ਲੋਹਾ ਹੈ, ਪੰਚ ਅਗਨ ਤਿਤ ਲਾਗ ਰਹੀ, ਪੰਜਾਂ ਵਿਕਾਰਾਂ ਦੀ ਅੱਗ ਲੱਗੀ ਏ, ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਪਈ ਭਇਆ ਮਨੂਰ, ਕੰਚਨ ਫਿਰ ਹੋਵੇ ਸੜੇ ਵੀ ਸੋਨਾ ਬਣ ਜਾਂਦੇ ਨੇ, ਜੇ ਗੁਰ ਮਿਲੇ ਤਨੇਹਾ, ਇੱਕ ਨਾਮ ਅੰਮ੍ਰਿਤ ਉਹ ਦੇਵੈ ਤੋਂ ਨਾਨਕ ਤ੍ਰਿਸ਼ਟਸ ਦੇਖਾ। ਬਾਬਾ ਅਮਰਦਾਸ 60ਵਿਆਂ ਦੇ ਕਰੀਬ ਨੇ, ਕਿਉਂਕਿ ਉਮਰ ਦੇ ਲਿਹਾਜ਼ ਨਾਲ ਥੋੜਾ ਬਹੁਤਾ ਕੁਝ ਮਹੀਨਿਆਂ ਦਾ ਫਰਕ ਵਿਦਵਾਨ ਪਾਉਂਦੇ ਨੇ, 60 ਸਾਲ ਦੀ ਉਮਰ ਹੈ। ਤੇ ਅੰਮ੍ਰਿਤ ਵੇਲੇ ਕਹਿੰਦੇ ਨੇ ਬੇਟਾ 60 ਬਹੁਤ ਵੱਡੀ ਵੱਜੀ, ਪਰ ਜੋ ਤੁਸੀਂ ਬੇਟੇ ਸ਼ਬਦ ਪੜਿਆ ਮੈਨੂੰ ਅੰਜ ਲੱਗਦਾ ਸ਼ਬਦ ਮੇਰੇ ਕਿਸੇ ਆਪਣੇ ਦਾ ਹੈ, ਅਰਥ ਨਹੀਂ ਸਮਝ ਪਏ, ਪਰ ਧੀਏ ਤੂੰ ਗਾਇਆ, ਉਹਨਾਂ ਦੱਸ ਦਿੱਤਾ ਗੁਰੂ ਨਾਨਕ ਸਾਹਿਬ ਦੀ ਬਾਣੀ। ਮੇਰੇ ਪਿਤਾ ਗੁਰੂ ਅੰਗਦ ਦੇਵ ਜੀ ਰਾਜਮਾਨ ਨੇ, ਇਸ ਜੋਤ ਦੇ ਮਾਲਕ ਨੇ, ਤੇ ਗੁਰੂ ਅਮਰ ਬਾਬਾ ਅਮਰਦਾਸ ਨੂੰ ਜਾਣ ਤੋਂ ਸਿਰਫ 1 ਸਾਲ ਪਹਿਲਾਂ ਜੇ ਹਜ਼ੂਰ ਗੁਰਗੱਦੀ ਤੇ ਬਿਰਾਜਮਾਨ ਹੋਏ, ਕੋਈ ਸਮਾਂ ਪਹਿਲੇ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ ਪੁੱਤਰ ਮੈਨੂੰ ਲੈ ਜਾ ਖਡੂਰ। ਕਹਿਣ ਲੱਗੀ ਪਿਤਾ ਜੀ ਮੈਂ ਅਜੇ ਆਈ ਹਾਂ, ਕੁਛ ਦੇ ਰੁਕੋਏ ਨੇ। ਗੁਰੂ ਪਿਤਾ ਜੀ ਦਾ ਹੁਕਮ ਹੈ ਬੇਟਾ, ਸਾਡੀ ਆਗਿਆ ਤੋਂ ਬਿਨਾਂ ਨਹੀਂ ਆਉਣਾ। ਪਤਾ ਨਹੀਂ ਕੀ ਰਮਜ ਸੀ, ਸਤਿਗੁਰੂ ਸਾਨੂੰ ਸਿਖਾ ਰਹੇ ਸਨ ਗ੍ਰਿਸਤ ਵਿੱਚ ਕਿ ਪੇਕੇ ਘਰ ਧੀਏ ਬਹੁਤ ਕੁਛ ਹੋਵੇ, ਪਰ ਜਿਸ ਘਰ ਲੜ ਲੱਗ ਕੇ ਗਈ ਉਹ ਹੀ ਤੇਰਾ ਅਸਲੀ ਘਰ ਹੈ। ਹੁਣ ਤਾਂ ਚਲੋ ਮਾਹੌਲ ਉਹ ਗੱਲਾਂ ਹੀ ਨਾ ਰਹੀਆਂ, ਉਹ ਬਾਤਾਂ ਜਿਹੜੀਆਂ ਬਾਣੀ ਚ ਸੁਹਾਗਣਾ ਵਾਲੀਆਂ ਨੇ ਉਹ ਟਾਵੀਆਂ ਟਾਵੀਆਂ ਨਜ਼ਰ ਆਉਂਦੀਆਂ ਨੇ, ਹੁਣ ਕੋਈ ਗੱਲਬਾਤ ਨਹੀਂ। ਪਹਿਲਾਂ ਤਾਂ ਨਾਮ ਵੀ ਕੋਈ ਨਹੀਂ ਸੀ ਲੈਂਦਾ, ਹੁਣ ਤਾਂ ਪੱਛਮ ਦੀ ਸਭਿਅਤਾ। ਅਜੇ ਵੀ ਤੁਸੀਂ ਚਲੇ ਜੋ ਲਦਾਖ ਵਾਲੇ ਪਾਸੇ ਜਾਂਦਾ ਕਿ ਗੁਰੂ ਨਾਨਕ ਸਾਹਿਬ ਦੇ ਉਹ ਉਪਾਸ਼ਕ ਨੇ ਪਰ ਨਾਮ ਨਹੀਂ ਲੈਂਦੇ। ਪੁੱਛੀਏ ਕਿਉਂ ਨਹੀਂ ਨਾਮ ਲੈਂਦੇ, ਕਹਿੰਦੇ ਸਾਡੇ ਚ ਪਤੀ ਦਾ ਨਾਮ ਨਹੀਂ ਲਿਆ ਜਾਂਦਾ। ਖੈਰ ਚਲੋ, ਕਦੀ ਉਹ ਵਕਤ ਸੀ ਜਿਹੜੇ ਸੁਹਾਗਣ ਦੇ ਚਿੰਨ੍ਹ ਗੁਰਬਾਣੀ ਨੇ ਦੱਸੇ ਤੇ ਦੂਜੀ ਗੱਲ ਜਿਹੜੇ ਪਤੀ ਦੇ ਚਿੰਨ੍ਹ ਵੀ ਗੁਰਬਾਣੀ ਨੇ ਦੱਸੇ, ਦੋਨੋਂ ਪੱਖ ਨੇ। ਕਹਿਣ ਲੱਗੇ ਪਿਤਾ ਜੀ ਦਾ ਹੁਕਮ ਹੈ ਕਿ ਆਗਿਆ ਤੋਂ ਬਿਨਾਂ ਨਹੀਂ। ਮੈਨੂੰ ਪਤਾ ਹੈ ਅੱਜ ਤੀਕਰਾਂ ਇੱਕ ਬਜ਼ੁਰਗ ਡੋਲੀ ਤੁਰਦੀ ਸੀ ਨਾ ਤੇ ਉਹ ਇੱਕ ਸ਼ਬਦ ਕਹਿੰਦਾ ਸੀ ਤੇ ਲੋਕੀ ਕਈ ਵਾਰੀ ਬੜੇ ਭੈੜਾ ਮਨਾਉਂਦੇ ਸਨ ਵੀ ਕਿਹੜੇ ਮੂੰਹ ਨਾਲ ਬੋਲਦਾ। ਉਹ ਮੈਂ ਸੁਣਿਆ ਕਈ ਵਾਰੀ ਉਹ ਕਹਿੰਦਾ ਹੁੰਦਾ ਸੀ, ਪਿਆਰ ਦੇਣ ਲੱਗਿਆ ਬਜ਼ੁਰਗ ਸੀ ਪਿੰਡ ਚੋਂ, ਕਿ ਧੀਏ ਜਿਸ ਘਰ ਡੋਲੀ ਚੱਲੀਏ ਉਸੇ ਘਰ ਵੀ ਅਰਥੀ ਉੱਠੇ। ਗੱਲ ਬੜੀ ਸੋਹਣੀ, ਉਹ ਕਹਿੰਦਾ ਸੀ ਜਿੱਥੇ ਡੋਲੀ ਉੱਥੋਂ ਅਰਥੀ। ਖੈਰ ਉਹਨਾਂ ਸ਼ਬਦ ਕਹਿ ਬੇਟਾ ਮੈਨੂੰ ਲੈ ਜਾ। ਕਹਿਣ ਲੱਗੇ ਪਿਤਾ ਜੀ ਮੈਂ ਕੁਛ ਦਿਨ ਹੋਏ ਅਜੇ ਆਈ। ਕਹਿੰਦੇ ਨੇ ਮੈਂ ਖਿਮਾ ਮੰਗ ਲਾਂਗਾ, ਮੇਰੇ ਵੱਲੋਂ ਅਰਦਾਸ ਕਰਦਾ ਤੇਰੇ ਵੱਲੋਂ। ਉਹਨੀ ਦੇਰ ਨੂੰ ਭਾਈ ਮਾਣਕ ਚੰਦ, ਬਾਬਾ ਮਾਣਕ ਚੰਦ ਗੁਰੂ ਅਮਰਦਾਸ ਜੀ ਦੇ ਭਰਾ ਨੇ ਨਾ, ਇਹਨਾਂ ਦੀ ਪਤਨੀ ਆ ਗਈ। ਧੰਨ ਗੁਰੂ ਅਮਰਦਾਸ ਜੀ ਨੂੰ ਦੇਖ ਕੇ ਉਹਨੇ ਪਰਦਾ ਕਰ ਲਿਆ ਤੇ ਨਾਲ ਉਸ ਪਰਦੇ ਵਿੱਚ ਪੁੱਛਦੀ ਏ ਆਪ ਜੀ ਇਸ ਵੇਲੇ। ਕਹਿਣ ਲੱਗੇ ਬਹੂ ਨੂੰ ਕਹੋ ਕਿ ਮੇਰੇ ਟੁੱਟੇ ਕੋਈ ਅੰਦਰ ਨੂੰ ਸਹਾਰਾ ਦਿੱਤਾ ਸੀ, ਮੈਨੂੰ ਆਪਣੇ ਬਾਪੂ ਦੇ ਘਰ ਲੈ ਜਾਏ। ਉਹ ਸੱਸ ਨੇ ਵੀ ਕਹਿ ਦਿੱਤਾ ਬੇਟਾ ਤੂੰ ਲੈ ਜਾਂਦਿਆਂ ਸਾਰ ਪਹਿਲਾਂ ਖਿਮਾ ਮੰਗੀ। ਬੀਬੀ ਅਮਰੋ ਤਿਆਰ ਹੋ ਗਈ, ਪਿੰਡ ਬਾਸਰ ਕੀ ਤੋਂ ਬਾਬਾ ਅਮਰਦਾਸ ਅੰਦਰ ਬੈਠੋ, ਵਾਹਿਗੁਰੂ ਬਾਹਰ ਬੈਠੋ। ਮੈਂ ਅੰਦਰ ਗਈ, ਹੁਣੇ ਸੁਨੇਹਾ ਦੇ ਕੇ ਉਨੀਆਂ ਪਿਤਾ ਗੁਰਦੇਵ ਨੂੰ। ਬੀਬੀ ਅਮਰੋ ਅੰਦਰ ਚਲੇ ਗਏ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਘਰ ਚ ਬੈਠੇ ਨੇ, ਦੇਖਦਿਆਂ ਕਹਿੰਦੇ ਨੇ ਬੇਟਾ ਤੁਸੀਂ ਕਿਵੇਂ ਅੱਜ ਇੰਨੀ ਜਲਦੀ। ਧੰਨ ਗੁਰੂ ਅੰਗਦ ਸਾਹਿਬ, ਬੇਟਾ ਬੀਬੀ ਅਮਰੋ ਤੁਸੀਂ ਕਿਵੇਂ। ਕੋਲ ਆ ਕੇ ਅਦਬ ਸਹਿਤ ਪਿਤਾ ਜੀ ਸਾਹਮਣੇ ਕਿ ਪਿਤਾ ਜੀ ਮੈਨੂੰ ਖਿਮਾ ਕਰਿਓ, ਮੈਂ ਇੰਨੀ ਜਲਦੀ ਵਾਪਸ ਆਈ ਹਾਂ ਪਰ ਘਰ ਮੇਰੇ ਨਾਲ ਬਜ਼ੁਰਗ ਆਏ ਨੇ। ਗੁਰੂ ਅੰਗਦ ਸਾਹਿਬ ਮਰਿਆਦਾ ਪੁਰਸ਼ੋਤਮ ਨੇ, ਆਖਰ ਕੁੜਮ ਦਾ ਭਰਾ ਆਇਆ ਨਾ, ਸਭ ਤੋਂ ਵੱਡੇ ਨੇ ਬਾਬਾ ਅਮਰਦਾਸ, ਭਤੀਜਾ ਵਿਆਹਿਆ ਇਸ ਘਰ ਵਿੱਚ। ਮਰਿਆਦਾ ਪੁਰਸ਼ੋਤਮ ਗੁਰੂ ਅੰਗਦ ਦੇਵ ਆਪ ਉੱਠ ਕੇ ਗਏ। ਉਦਣ ਸੱਚੇ ਪਾਤਸ਼ਾਹ ਨੇ ਆਪਣੇ ਉੱਤੇ ਚਿੱਟੇ ਰੰਗ ਦੀ ਚਾਦਰ ਲਈ ਸੀ ਗੁਰੂ ਅੰਗਦ ਦੇਵ ਜੀ ਨੇ। ਜਦੋਂ ਇਹ ਸ਼ਬਦ ਕਿਹਾ ਬੇਟੀ ਕਿ ਤੇਰੇ ਨਾਲ ਬਜ਼ੁਰਗ ਆਏ, ਕਹਿੰਦੇ ਨੇ ਖਾਂ, ਕਹਿੰਦੇ ਪੁੱਤਰ ਉਹਨਾਂ ਨੂੰ ਲੈ ਆ, ਮੈਂ ਉਹਨਾਂ ਦੀ ਇੰਤਜ਼ਾਰ ਕਰ ਰਿਹਾ ਸਾਂ, ਰਾਤ ਦੀ ਚੋਟ ਵੱਜੀ ਏ, ਤੂੰ ਸਹਾਰਾ ਦਿੱਤਾ, ਗੁਰੂ ਨਾਨਕ ਤੇਰਾ ਵੀ ਬੜਾ ਕਰੇ। ਪਤਾ ਹੈ ਇਸ ਘਰ ਦਾ ਵਾਰਸ ਆ ਰਿਹਾ ਹੈ, ਕਿਉਂਕਿ ਜੋ ਵਿਧਾਤੇ ਨੇ ਲਿਖਿਆ ਹੈ ਉਹ ਕੁਝ ਵਾਪਰਨੇ। ਕਹਿਣ ਲੱਗੇ ਉਹ ਤਾਂ ਰਾਤ ਦੀ ਵਤਾਵਲੇ ਨੇ, ਤੂੰ ਬਾਹਰ ਕਿਉਂ ਬਿਠਾਈ, ਅੰਦਰ ਲੈ ਕੇ ਆ। ਬਾਬਾ ਅਮਰਦਾਸ, ਬੀਬੀ ਅਮਰੋ ਦੌੜ ਕੇ ਗਈ, ਕਹਿਣ ਲੱਗੀ ਬਜ਼ੁਰਗੋ ਬਾਬਾ ਜੀ ਆਓ ਆਪ ਜੀ ਅੰਦਰ, ਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਅੱਗੇ ਲੈਣ ਵਾਸਤੇ ਚਲੇ ਗਏ। ਹੁਣ ਜਿਹੜਾ ਇਹ ਮਿਲਾਪ ਹੈ ਨਾ, ਇਹਨੂੰ ਇਤਿਹਾਸ ਨੇ ਬੜੇ ਕਮਾਲ ਦਾ ਲਿਖਿਆ। ਕਹਿੰਦੇ ਉੱਤੇ ਚਾਦਰ ਲਈ ਗੁਰੂ ਅੰਗਦ ਸਾਹਿਬ ਨੇ, ਉਮਰ ਕਰਕੇ ਗੁਰੂ ਅੰਗਦ ਦੇਵ ਜੀ ਬਾਬਾ ਅਮਰਦਾਸ ਤੋਂ 25 ਸਾਲ ਛੋਟੇ ਨੇ, ਬਾਬਾ ਅਮਰਦਾਸ 25 ਸਾਲ ਵੱਡੇ ਨੇ, ਤੇ ਕੁੜਮਾਚਾਰੀ ਵੀ ਹੈ ਤੇ ਕੁੜਮ ਦੇ ਸਭ ਤੋਂ ਵੱਡੇ ਭਰਾ ਨੇ। ਹੁਣ 25 ਸਾਲ ਵੱਡੇ ਹੋਣਾ, ਬਜ਼ੁਰਗਾਂ ਆਪਣੇ ਪਿਤਾ ਬਰਾਬਰ ਉਮਰ ਹੋ ਜਾਂਦੀ ਹੈ, 25 ਸਾਲ ਵੱਡੇ। ਤੇ ਧੰਨ ਗੁਰੂ ਅੰਗਦ ਸਾਹਿਬ ਗੁਰੂ ਅਮਰਦਾਸ ਜੀ ਨੂੰ ਲੈਣ ਲਈ ਚਾਦਰ ਚੋਂ ਹੱਥ ਚਾ ਬਾਹਰ ਕੱਢੇ, ਕਿਉਂਕਿ ਜਦੋਂ ਵਿਆਹ ਹੋਇਆ ਮਿਲੇ ਤਾਂ ਉਦੋਂ ਵੀ ਨੇ, ਮਿਲਣੀ ਉਦੋਂ ਵੀ ਹੋਈ। ਗੁਰੂ ਅੰਗਦ ਸਾਹਿਬ ਨੇ ਦੋਨੋਂ ਹੱਥ ਬਾਹਰ ਕੱਢ ਕੇ ਗਲਵਕੜੀ ਚ ਲੈ ਲੱਗੇ। ਕਹਿੰਦੇ ਨੇ ਅੱਗੇ ਸਿਰਫ ਕੱਲੇ ਅਥਰੂ ਡਿੱਗਦੇ ਸਨ, ਅੱਜ ਬਾਬੇ ਅਮਰਦਾਸ ਦਾ ਅੰਦਰ ਦਾ ਕੜ ਪਾਟ ਗਿਆ, ਬਾਹਾਂ ਚ ਨਹੀਂ ਆਏ, ਸੀਨੇ ਨਾਲ ਨਹੀਂ ਲੱਗੇ, ਧਾਈ ਕਰਕੇ ਚਰਨਾਂ ਤੇ ਡਿੱਗ ਕੇ ਕਹਿਣ ਲੱਗੇ ਮਾਲਕਾ ਮੈਂ ਤਾਂ ਨਗੁਰਾ ਹਾਂ, ਮੇਰੇ ਹੱਥ ਦਾ ਪਾਣੀ ਵੀ ਕੋਈ ਨਹੀਂ ਪੀਂਦਾ, ਮੈਨੂੰ ਕੁੜਮਾਚਾਰੀ ਦੇ ਨਾਤੇ ਨਾਲ ਨਹੀਂ ਮੈਂ ਜਾਇਆ, ਸੱਚ ਇਹ ਵੇਖ ਨਗੁਰਾ ਆਇਆ, ਤੇਰਾ ਇੱਕ ਸ਼ਬਦ ਸੁਣਿਆ, ਤੂੰ ਮਨੂਰ ਨੂੰ ਕੰਚਨ ਕਰ ਦੇਣਾ, ਕਿਰਪਾ ਕਰ ਇਸ ਮਨੂਰ ਨੂੰ ਆਪਣੇ ਘਰ ਵੀ ਥਾਂ ਦੇ ਦੇ, ਮੈਂ ਸਿੱਖ ਬਣ ਲਈ ਆਇਆ। ਇੱਥੇ ਇਤਿਹਾਸ ਨੇ ਜਿਹੜੀਆਂ ਸਤਰਾਂ ਲਿਖੀਆਂ ਨੇ ਉਹ ਨੇ ਕਿ ਲੱਖ ਸੰਬੰਧ ਸੰਸਾਰ ਕੋ, ਸੰਸਾਰ ਦਾ ਰਿਸ਼ਤਾ ਦੇਖ ਕੇ ਹੋਏ ਸਤਿਗੁਰ ਠਾਡੇ ਠਾਡੇ ਦਰ ਤੇ ਖੜੇ ਹੋ ਜਾਣਾ, ਕਿਉਂਕਿ ਗੁਰਬਾਣੀ ਵਿੱਚ ਵੀ ਇਹ, ਵੈਸੇ ਗੁਰਪ੍ਰਤਾਪ ਸੂਰੀ ਦੀਆਂ ਸਤਰਾਂ ਨੇ, ਗੁਰਬਾਣੀ ਵਿੱਚ ਦੋ ਸ਼ਬਦ ਹੁੰਦੇ ਨੇ, ਇੱਕ ਠਾਡੇ ਤੇ ਇੱਕ ਠਾਡੇ। ਜਿੱਥੇ ਠਾਡਾ ਹੁੰਦਾ ਉਹਦਾ ਅਰਥ ਹੈ ਖੜਾ ਹੋਣਾ, ਤੇ ਜਿੱਥੇ ਠਾਡਾ ਹੁੰਦਾ ਉਹਦੇ ਵਿੱਚ ਸ਼ੀਤਲਤਾ। ਸਿਰ ਉੱਪਰ ਠਾਡਾ ਗੁਰਸੂਰਾ, ਗੁਰੂ ਸਿਰ ਉੱਤੇ ਖਲੋਤਾ, ਸੂਰਮਾ ਗੁਰੂ, ਠਾਡਾ ਦਰਤ ਖਲੋਤਾ, ਕੱਲ ਤਾਤੀ ਠਾਡਾ ਹਰਨਾ, ਉੱਥੇ ਠੰਡ ਦਰ ਤੇ ਸ਼ੀਤਲਤਾ। ਲੱਖ ਸੰਬੰਧ ਸੰਸਾਰ ਕੋ ਪੇ ਸਤਿਗੁਰ ਠਾਡੇ, ਗਰ ਮਿਲਬੇ ਕੋ ਤਿਆਰ ਭਏ, ਗਲੇ ਮਿਲ ਲੱਗੇ ਪੱਟ ਤੇ ਕਰ ਕਾਢੇ, ਆਪਣੇ ਹੱਥ ਦੋਨੋਂ ਚਾਦਰ ਚੋ ਬਾਹਰ ਕੱਢੇ। ਤੇ ਬਾਬਾ ਅਮਰਦਾਸ ਨੇ ਕੀ ਕੀਤਾ, ਚਰਨ ਗਏ ਸ਼੍ਰੀ ਅੰਮ੍ਰਿਤਾ ਬੰਦਨ ਕੋ ਠਾਨੀ, ਚਰਨ ਪਕੜ ਕੇ ਮੱਥਾ ਟੇਕ ਕੇ ਕਹਿੰਦੇ ਨੇ ਮਾਲਕ ਜੀ, ਗਰ ਮਿਲਬੇ ਕੋ ਉਚਿਤ ਨਹੀਂ, ਮੇਰੇ ਨਗੁਰੇ ਨੂੰ ਗੱਲ ਨਾਲ ਨਾ ਲਾਓ, ਲਿਖੋ ਦਾਸ ਪਛਾਨੀ, ਮੈਨੂੰ ਆਪਣਾ ਸੇਵਕ ਬਣਾ ਕੇ ਆਪਣੇ ਘਰ ਵੀ ਥਾਂ ਦੇ ਦਿਓ। ਇੱਥੇ ਇੱਕ ਬੜੀ ਵੱਡੀ ਗੱਲ, ਜੇ ਆ ਜੇ ਖੌਮੇ ਦਾ ਮਰਨਾ, ਆਮ ਬੰਦਾ ਲੋਕ ਇਲਾਜ ਪਾਲਦਾ, ਧੰਨ ਗੁਰੂ ਗ੍ਰੰਥ ਸਾਹਿਬ ਨੇ ਇੱਕ ਬਚਨ ਕਿਹਾ ਕਿ ਦੁਨੀਆਂ ਨੂੰ ਦੋ ਚੀਜ਼ਾਂ ਲੈ ਗਈਆਂ। ਸੱਚੀ ਗੱਲ, ਜੇ ਲੋਕੀ ਜ਼ਿਆਦਾ ਕਰਜਾਈ ਦੋ ਗੱਲਾਂ ਪਿੱਛੇ ਹੋ ਗਏ, ਇੱਕ ਨੱਕ ਪਿੱਛੇ ਤੇ ਦੂਜੇ ਕੰਨ ਪਿੱਛੇ, ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਆਪਾਂ ਕਹਿੰਦੇ ਹਾਂ ਜੇ ਮੈਂ ਆ ਕੰਮ ਨਾ ਕੀਤਾ ਮੇਰਾ ਨੱਕ ਨਮੂਜ ਨਹੀਂ ਰਹਿਣਾ, ਲੋਕ ਕੀ ਕਹਿਣਗੇ। ਬੰਦਾ ਆਪਣੇ ਵਿੱਤ ਤੋਂ ਵੱਧ ਖਰਚਾ ਕਰਦਾ, ਵਿਆਹ ਹੁੰਦੇ ਨੇ ਕੀ ਹੋ ਰਿਹਾ, ਅੱਖਿਨ ਵਿੱਚੋਂ ਨਿਕਲਣ ਲੱਗਾ, ਉਹ ਕਹਿੰਦਾ ਮੇਰੀ ਨੱਕ ਨਹੀਂ ਰਹਿਣੀ ਮੈਂ ਜੇ ਸ਼ਰੀਕ ਦੇ ਬਰਾਬਰ ਨਾ ਕੀਤਾ। ਤੇ ਜਦੋਂ ਰਾਤ ਪੂਰਾ ਪਾਰਟੀ ਤੇ ਜ਼ੋਰ ਲਾ ਲੈਂਦਾ ਨਾ, ਫਿਰ ਸਵੇਰੇ ਫੋਨ ਕਰਕੇ ਇੰਤਜ਼ਾਰ ਕਰਦਾ ਹੁੰਦਾ ਵੀ ਜਿਹੜੇ ਰਾਤ ਆਏ ਸਨ ਉਹਨਾਂ ਨੂੰ ਕਿਸ ਤਰ੍ਹਾਂ ਲੱਗਾ ਸਾਡਾ ਪ੍ਰੋਗਰਾਮ। ਉਹ ਸਵੇਰੇ ਪੁੱਛਦਾ ਵੀ ਕਿੱਦਾਂ ਰਾਤੀ ਕਿਸ ਤਰ੍ਹਾਂ ਲੱਗਾ, ਉਹ ਲੋਕੀ ਕਹਿੰਦੇ ਨੇ ਵੀ ਨਹੀਂ ਜਿਹੜਾ ਤੇਰਾ ਆਨੰਦ ਆਇਆ ਕਦੀ ਨਹੀਂ ਕਿਤੇ ਗਏ, ਬੜਾ ਨਜ਼ਾਰਾ ਸੀ। ਬੰਦਾ ਨੱਕ ਦੀ ਖਾਤਰ ਪੈਸੇ ਖਰਚਦਾ ਤੇ ਕੰਨ ਦੀ ਸ਼ੋਭਾ ਲਈ ਸੁਣਦਾ, ਤੇ ਮਹਾਂਪੁਰਖ ਐਸਾ ਜਿਹਨੇ ਨੱਕ ਵੀ ਵੱਢ ਕੇ ਰੱਖ ਦਿੱਤਾ ਤੇ ਕੰਨ ਵੀ ਵੱਢ ਕੇ ਰੱਖ ਦਿੱਤਾ। ਗੁਰਬਾਣੀ ਵਿੱਚ ਬਚਨ ਹੈ ਨੱਕੋ ਕਾਟੀ ਕੰਨੋ ਕਾਟੀ, ਨੱਕ ਨਮੂਜ ਦੀ ਖਾਤਰ ਬੰਦਾ ਕਰਦਾ, ਕੰਨਾਂ ਵਿੱਚ ਉਸ ਨੂੰ ਸੁਣੀ ਚਾਹੁੰਦਾ। ਨੱਕੋ ਕਾਟੀ ਕੰਨੋ ਕਾਟੀ, ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ। ਉਹ ਨੱਕ ਨਮੂਜ ਨਹੀਂ, ਲੋਕ ਕੀ ਕਹਿਣਗੇ ਵੀ ਜਿੱਥੇ ਭਤੀਜਾ ਵਿਆਹ ਉੱਥੇ ਚਰਨਾਂ ਚ ਡਿੱਗ ਪਏ। ਮੈਂ ਕਹਿੰਦਾ ਭਾਵੇਂ ਸ਼ਬਦ ਬਾਅਦ ਵਿੱਚ ਉਚਾਰੇ ਨੇ, ਮੰਨ ਲਓ ਇਹ ਅਵਸਥਾ ਸੀ, ਸ਼ਬਦ ਭਾਵੇਂ ਗੁਰੂ ਰਾਮਦਾਸ ਦੀ ਜੈ ਕਿ ਅਬ ਹਮ ਚੱਲੀ ਠਾਕੁਰ ਪੈਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ, ਲੋਕਨ ਕੀ ਚਤੁਰਾਈ ਉਪਮਾ, ਤੇ ਬੈਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਫਰੀਦਾ ਥੀਓ ਪਵਾਹੀ ਦਬ, ਦਬ ਸ਼ਬਦ ਆਪਾਂ ਸਮਝਨੇ ਆਪਣੇ ਹੁੰਦੀ ਸੀ ਦਬ, ਅਜਿੱਥੇ ਚੋ ਹੋਣੇ ਦਰਿਆਵਾਂ ਦੇ ਕੰਢੇ, ਉਹਨੂੰ ਕੱਟ ਕੇ ਰਸਤੇ ਸਰ ਦੇ ਸਨ, ਪਤਲੀ ਹੋ ਕੇ ਉਹਦੀਆਂ ਸਭਾ ਬਣਾਉਣੀਆਂ। ਫਰੀਦਾ ਥੀਓ ਪਵਾਹੀ ਦਬ, ਜੇ ਸਾਈਂ ਲੋੜੈ ਸਭ, ਇੱਕ ਛੱਜੈ ਵਿਆਹ ਲਤਾੜੀਐ, ਤਾਂ ਸਾਈਂ ਦੇ ਦਰਵਾੜੀਏ। ਆਪਣੀ ਲੋਕ ਲਾਜ ਨੂੰ ਛੱਡ ਦੇ, ਦੁਨੀਆਂ ਨਾ ਸਲਾਹੇ ਜੋ ਮਰ ਵੰਝ ਸੀ, ਲੋਕਾਂ ਨਾ ਸਲਾਹੇ ਜੋ ਮਰ ਖਾਕ ਥੀ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਦੁਨੀਆਂ ਦੀ ਖਾਤਰ ਨਹੀਂ, ਤੂੰ ਦੀਨ ਦੀ ਖਾਤਰ ਕਰ। ਪਰ ਕੰਮ ਉਲਟਾ ਹੁੰਦਾ ਹੈ। ਬਾਬਾ ਜੀ ਨੇ ਕਿਹਾ ਕਿ ਦੀਨ ਗਵਾਇਆ ਦੁਨੀ ਸਿਉ, ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ, ਆਪਣੇ ਖਾਤ ਬਾਬਾ ਅਮਰਦਾਸ ਚਰਨਾਂ ਤੇ ਡਿੱਗੇ। ਧੰਨ ਗੁਰੂ ਅੰਗਦ ਸਾਹਿਬ ਜੀ ਨੇ ਉਠਾਇਆ, ਬਾਬਾ ਅਮਰਦਾਸ ਰੋਈ ਜਾਣ, ਚੁੱਪ ਨਾ ਹੋਣ। ਸਤਿਗੁਰੂ ਨੇ ਕਿਹਾ ਤੁਸੀਂ ਆ ਗਏ, ਸ਼ਬਦ ਕਿਹਾ ਤੁਸੀਂ ਆ ਗਏ, ਅਸੀਂ ਵੇਖਦੇ ਪਏ ਸੀ ਇਸ ਘਰ ਦੇ ਵਾਰਸ ਤੁਸੀਂ ਹੋ, ਅਸੀਂ ਤੁਹਾਡੀ ਅਮਾਨਤ ਸਾਂਭੀ ਹੈ, ਅਖੀਰ ਤੁਹਾਡੇ ਕੋਲ ਆਉਣੀ ਹੈ। ਸਮਝਣ ਵਾਲੇ ਸਮਝ ਗਏ, ਕਹਿਣ ਲੱਗੇ ਮਾਲਕ ਜੀ ਮੈਂ ਘਰ ਨਹੀਂ ਜਾਣਾ, ਤੁਸੀਂ ਮੈਨੂੰ ਗੁਰੂ ਦੇਖਿਆ ਦਿਓ, ਮੈਨੂੰ ਕਿਰਪਾ ਕਰੋ, ਗੁਰਮੰਤਰ ਬਖਸ਼ੋ। ਸੱਚੇ ਪਾਤਸ਼ਾਹ ਜੀ ਨੇ ਸੰਗਤ ਵੀ ਥਾਂ ਦੇ ਦਿੱਤੀ। ਬਾਬਾ ਅਮਰਦਾਸ ਦੇਖਦੇ ਨੇ ਕਿ ਸਿੱਖ ਬਾਣੀ ਪੜ੍ਹਦੇ ਨੇ, ਸਿਮਰਨ ਕਰਦੇ ਨੇ, ਮਨ ਚ ਆਇਆ ਮਨਾ ਤੂੰ ਆਇਆ ਕੱਲਾ ਪ੍ਰਸ਼ਾਦੇ ਹੀ ਛਕੀ ਜਾਏਗਾ, ਕੋਈ ਸੇਵਾ ਕਰ। ਕਿਹੜੀ ਸੇਵਾ ਕਰਾਂ? ਇਸ ਉਮਰ ਵਿੱਚ ਕੋਈ ਬਜ਼ੁਰਗ ਹੋਵੇ, ਆਪਾਂ ਆਮ ਤੌਰ ਤੇ ਕਹਿੰਦੇ ਹਾਂ ਬਾਬਾ ਜੀ ਤੁਸੀਂ ਪ੍ਰਸ਼ਾਦ ਤੇ ਬੈਠ ਜਾਓ, ਬਾਬਾ ਜੀ ਤੁਸੀਂ ਜੋੜਿਆਂ ਦਾ ਖਿਆਲ ਰੱਖ ਲਓ, ਜਾਂ ਬਾਬਾ ਜੀ ਦਿੱਤੇ ਗੱਠੜੀਆਂ ਪਈਆਂ ਨੇ ਤੁਸੀਂ ਉੱਥੇ ਬੈਠੇ ਰਹੋ। ਕਦੀ ਕੋਈ ਗਾਗਰਾ ਨਹੀਂ ਬਜ਼ੁਰਗ ਚੁੱਕਦਾ ਦੇਖਿਆ। ਮਨ ਨੇ ਕਿਹਾ ਮਨਾ ਸੇਵਾ ਉਹ ਕਰਾਂ ਜਿਹੜੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਦੀ ਹੋ ਸਕੇ। ਕੱਲ ਨੂੰ ਆਪਾਂ ਵਿਚਾਰਾਂਗੇ। ਚੋਣ ਕੀਤੀ ਫਿਰ ਗਾਗਰ ਦੀ, ਜਵਾਨ ਵੀ ਨਹੀਂ ਉਹ ਕਰ ਸਕਦੇ, ਇੱਕ ਸਾਲ ਨਹੀਂ, ਦੋ ਸਾਲ ਨਹੀਂ, 12 ਸਾਲ ਉਸ ਮਹਾਂਪੁਰਖ ਨੇ ਗਾਗਰ ਢੋਹੀ। ਅਸੀਂ ਵਿਚਾਰਾਂਗੇ ਕੱਲ ਨੂੰ ਗਾਗਰ ਢੋਂਦਿਆਂ ਧੋਂਦਿਆਂ ਅਖੀਰ ਖੱਡੀਆਂ ਬੁਣ ਵਾਲੇ ਵੀ ਕਹਿਣ ਲੱਗ ਪਏ ਸਨ ਕੁੜਮਾ ਕਰ ਰੋਟੀ ਦੀ ਖਾਤਰ ਬੈਠਾ। ਖੱਡੀ ਚੋਂ ਡਿੱਗੇ, ਪਾਣੀ ਨਾ ਡਿੱਗਣ ਦਿੱਤਾ, ਕਿਵੇਂ ਬਾਬਾ ਅਮਰਦਾਸ ਗੁਰਤਾ ਗੱਦੀ ਤੇ ਬਿਰਾਜਮਨ ਹੁੰਦੇ ਨੇ। ਇਹ ਕੱਲ ਨੂੰ ਅਸੀਂ ਟਹਿਲੋ ਮਹਿਲ ਇਹਦੀ ਵਿਚਾਰ ਕਰਾਂਗੇ। ਕੱਲ ਦੇ ਦੀਵਾਨ ਤੋਂ ਬਾਅਦ ਅਗਲੇ ਜਿਹੜੇ ਦੀਵਾਨ ਨੇ, ਕੱਲ ਦੁਪਹਿਰ ਤੋਂ ਬਾਅਦ ਫਿਰ ਬ੍ਰੈਡ ਸ਼ਾਹ ਤੇ ਬੁੱਧਵਾਰ ਤੱਕ ਇਸੇ ਪ੍ਰਸੰਗ ਲੜੀ ਨੂੰ ਆਪਾਂ ਉੱਥੇ ਵੀ ਚਲਾਵਾਂਗੇ, ਗੁਰੂ ਅਮਰਦਾਸ ਦੀਆਂ ਬਖਸ਼ਾਂ ਲਵਾਂਗੇ। ਪਰ ਅੱਜ ਮੈਂ ਬੇਨਤੀ ਸਿਰਫ ਇਸ ਕਰਕੇ ਕੀਤੀ ਹੈ ਕਿ ਸਰੋਤਾ ਬਣ ਜਾਏ ਮਨ, ਸੁਣਾਉਣ ਵਾਲਾ ਭਾਵਨਾ ਵਾਲਾ ਹੋਵੇ, ਸ਼ਬਦਾਂ ਵਿੱਚ ਕੋਈ ਕਮੀ ਨਹੀਂ। ਬਾਣੀ ਉਸੇ ਤਰ੍ਹਾਂ ਭਰੀ ਹੈ, ਬੀਜ ਭੜੋਲੇ ਵਿੱਚ ਪਿਆ ਹੋਵੇ, ਬੀਜ ਘਰ ਪਿਆ ਹੋਵੇ, 10 ਸਾਲ ਪਿਆ ਰਹੇ, 15 ਪਿਆ ਰਹੇ, ਬਾਹਰੋਂ ਸੁੱਕਾ ਲੱਗਦਾ, ਜ਼ਮੀਨ ਚੰਗੀ ਮਿਲ ਜਾਏ ਤੇ ਉਸੇ ਵੇਲੇ ਜੰਮ ਪੈਂਦਾ ਹੈ। ਤੇ ਗੁਰਮੁਖੋ ਸ਼ਬਦ ਸਦੀਆਂ ਪਹਿਲਾਂ ਉਚਾਰਨ ਕੀਤੇ ਗਏ, ਜਿੱਦਣ ਜ਼ਮੀਨ ਭਾਵਨਾ ਮਿਲੇਗੀ ਸ਼ਬਦ ਉਦਣ ਹੀ ਕਿਰਪਾ ਕਰਦਾ ਹੈ। ਜ਼ਮੀਨ ਹੀ ਜੇ ਨਕੰਮੀ ਹੋਵੇ ਤੇ ਫਿਰ ਬੀਜ ਦਾ ਕਸੂਰ ਕੋਈ ਨਹੀਂ। ਖਿਰਦੇ ਦੀ ਜ਼ਮੀਨ ਭਾਵਨਾ ਵਾਲੀ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ। ਕੱਲ ਨੂੰ ਆਪਾਂ ਵਿਚਾਰਾਂਗੇ ਟਹਿਲੋਂ ਮਹਿਲ, ਟਹਿਲ ਕੀਤੀ, ਕਿਵੇਂ ਕਰੜੀ ਸੇਵਾ ਕੀਤੀ ਤੇ ਉਸ ਸੇਵਾ ਦਾ ਕੋਈ ਮੁਕਾਬਲਾ ਨਹੀਂ। ਸਤਿਗੁਰੂ ਕਿਰਪਾ ਕਰਨ। ਆਓ ਸਾਧ ਸੰਗਤ ਜੀ, ਆਪਾਂ ਸਾਰੇ ਥੋੜਾ ਜਿਹਾ ਨਾ, ਜਿਵੇਂ ਰਾਤ ਕਿਰਪਾ ਕੀਤੀ ਸੀ ਤੁਸੀਂ, ਇਸੇ ਤਰ੍ਹਾਂ ਥੋੜਾ ਜਿਹਾ ਆਪਾਂ ਨਾਮ ਜਪ ਲਈਏ। ਹਾਂ, ਜਿਨ੍ਹਾਂ ਦੇ ਕਾਰ ਵਿਹਾਰ ਨੇ, ਕੰਮ ਕਾਰ ਤੇ ਜਾਣਾ, ਉਹਨਾਂ ਲਈ ਤਾਂ ਨਹੀਂ, ਪਰ ਜੇ ਮੰਨ ਲਓ ਘਰ ਜਾ ਕੇ ਸੌਣਾ ਹੀ ਹੈ ਤੇ ਫਿਰ ਥੋੜਾ ਜਿਹਾ ਟਿਕ ਕੇ ਜਪ ਲਓ ਤੇ ਇੱਕ ਕਿਰਪਾ ਕਰੋ। ਦੇਖੋ, ਕੱਲ ਵੀ ਅਰਜ਼ ਕੀਤੀ ਸੀ ਸਿੰਘਾਂ ਵਾਲੇ ਪਾਸੇ, ਕਾਫੀ ਭਾਵਨਾ ਨਾਲ ਬੀਬੀਆਂ ਭੈਣਾਂ ਮਾਤਾਵਾਂ ਨੂੰ ਬੇਨਤੀ ਹੈ। ਦੇਖੋ, ਗੱਲਾਂ ਕਰਦੇ ਹਾਂ ਆਪਾਂ ਸੰਗੀਏ, ਨਾਮ ਜਪਦੇ ਹਾਂ, ਨਹੀਂ ਕਦੀ ਸੰਗਣਾ ਚਾਹੀਦਾ। ਉਹ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਉੱਚੀ ਬੋਲਾਂਗੇ, ਨਾਲ ਵਾਲਾ ਬੈਠਾ ਕੀ ਕਹੇਗਾ, ਵੀ ਇਹ ਕੀ ਕਰਦਾ ਪਿਆ ਹੈ। ਜਿੰਨਾ ਉੱਚੀ ਬੋਲਾਂਗੇ ਗੁਰੂ ਤੱਕ ਸਾਡੀ ਰਸਾਈ ਹੋਵੇਗੀ, ਉੱਚੀ ਬੋਲਾਂਗੇ ਤੇ ਚੁੱਪ ਕਰਕੇ ਸਿਮਰਨ ਕਰਨ ਦੀ ਦਾਤ ਮਿਲੇਗੀ। ਕਿਰਪਾ ਕਰੋ, ਆਪਣੀ ਸੁਰਤ ਨੂੰ ਅੱਜ ਲੈ ਜਾਓ ਖਡੂਰ ਸਾਹਿਬ ਦੀ ਧਰਤੀ ਤੇ, ਥੋੜੀ ਜਿਹੀ ਭਾਵਨਾ ਬਣਾਓ। ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਬੈਠੇ ਨੇ, ਬਾਬਾ ਅਮਰਦਾਸ ਉਹਨਾਂ ਦੇ ਚਰਨਾਂ 'ਚ ਡਿੱਗਦੇ ਨੇ ਤੇ ਇਹੀ ਕਹਿੰਦੇ ਨੇ ਮਾਲਕਾ ਮੈਨੂੰ ਆਪਣਾ ਬਣਾ ਲੈ। ਤੇ ਅਸੀਂ ਸਿਮਰਨ ਕਰਦੇ ਹਾਂ ਗੁਰੂ ਨਾਨਕ ਸਾਹਿਬ, ਗੁਰੂ ਅੰਗਦ ਦੇਵ ਦੇ ਚਰਨ ਪਕੜੀਏ, ਮਾਲਕਾ ਸੱਚ ਇਵੇਂ ਸਾਡੇ ਅੰਦਰ ਟਿਕਾ ਨਹੀਂ, ਤੇਰੇ ਦਰ ਤੇ ਆਇਆ ਸਾਨੂੰ ਆਪਣੇ ਬਣਾ ਲੈ। ਕਰੋ ਕਿਰਪਾ, ਸਿਮਰਨ ਕਰਦੇ ਹਾਂ, ਥੋੜੀ ਜਿਹੀ ਆਪਣੀ ਸੁਰਤ ਨੂੰ ਟਿਕਾਉਣ ਦਾ ਯਤਨ ਕਰੀਏ ਔਰ ਉਚਾਰਨ ਕਰੋ ਜੀ। ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ, ਵਾਹੇ ਗੁਰੂ।
ਵਾਹਿਗੁਰੂ, 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 ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ 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 ਵਾਹਿਗੁਰੂ
ਸਾਧ ਸੰਗਤ ਆਪ ਜੀ ਨੇ ਬਖਸ਼ ਦੇਣਾ ਸਾਰਿਆਂ ਦੇ ਜਪੇ ਹੋਏ ਨਾਮ ਨੂੰ ਧੰਨ ਗੁਰੂ ਨਾਨਕ ਸਾਹਿਬ ਆਪਣੇ ਥਾਂ ਭੇਟਾ ਪ੍ਰਵਾਨ ਕਰੋ ਦੁਗਣੀ ਚੌਗਣੀ ਬਖਸ਼ਿਸ਼ ਹੋਰ ਜਪਣ ਦੀ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ